जप मन हर हर नाम नित त्याए जो इच्छा है सोई फल पाव है फिर दुख ना लाग है जप मन हर हर नाम नित त्याए जो इच्छा है सोई फल पाव है फिर दुख ना लागे आए रहाओ सो जप सो तप सा व्रत पूजा जित हर्षो प्रीत लगाए बिन हर प्रीत होर प्रीत सब झूठी एक खिन मह बिसर सब जाए तू बेअंत सर्व कल पूरा किछ कीमत कही ना जाए नानक शरण तुम्हारी हर जियो पावे तिमें छड़ाए तू बेअंत सर्व कल पूरा किछ कीमत कही ना जाए नानक शरण तुम्हारी हर जियो पावे तिमें छड़ाए वाहे गुरु जी का खालसा वाहे गुरु जी की फतेह। परम सम्मान योग साहिब सतगुरु श्री गुरु ग्रंथ साहिब सच्चे पातशाह जी दी पावन पवित्र हाजूरी अंदर सोभाए मान गुरु सवारे सत संगी जनों संध्या दे गुरमत दीवान दी आप जी ने हाजरी भरी है अमृत बाणी दा कीर्तन गुरु सवारे कीर्तनीय गुरसिख आप जी नू श्रवण करा रहे सन ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਜਿਨ੍ਹਾਂ ਦੀ ਰਸਨਾ ਤੋਂ ਬੈਰਾੜੀ ਰਾਗ ਵਿੱਚ ਉਚਾਰਨ ਕੀਤੇ ਹੋਏ ਸ਼ਬਦ ਇਹਨਾਂ ਦੀ ਲੜੀਵਾਰ ਵਿਚਾਰ ਆਪਾਂ ਕਰ ਰਹੇ ਹਾਂ। ਅੱਜ ਹਜ਼ੂਰ ਦਾ ਛੇਵਾਂ ਸ਼ਬਦ ਆਪ ਜੀ ਨੇ ਸ਼ਰਵਣ ਕੀਤਾ ਹੈ। ਇਸ ਸ਼ਬਦ ਦੇ ਅੰਦਰ ਹਜ਼ੂਰ ਨੇ ਪਹਿਲੀ ਬਖਸ਼ਿਸ਼ ਤਾਂ ਇਹ ਕੀਤੀ, ਮਨ ਨੂੰ ਸੰਬੋਧਨ ਕਰਕੇ, ਹੇ ਮਨ ਤੂੰ ਨਿੱਤ ਪਰਮਾਤਮਾ ਦੇ ਨਾਮ ਨੂੰ ਜਪ, ਬਾਕੀ ਸਭ ਧਿਆਨ ਛੱਡ ਕੇ ਨਿੱਤ ਉਸ ਦੇ ਨਾਮ ਦਾ ਧਿਆਨ ਟਿਕਾ ਤੇ ਇਸ ਦਾ ਫਲ ਇਹ ਹੋਵੇਗਾ ਕਿ ਜੋ ਤੇਰੇ ਮਨ ਦੀ ਇੱਛਾ ਖਿਆਲ ਫੁਰਨੇ ਉੱਠਣਗੇ ਪਰਮਾਤਮਾ ਉਹਨਾਂ ਇੱਛਾਵਾਂ ਨੂੰ ਪੂਰੀਆਂ ਕਰੇਗਾ। ਸੁੱਖ ਦੀ ਪ੍ਰਾਪਤੀ, ਦੁੱਖ ਤੇਰੇ ਨੇੜੇ ਢੁੱਕੇਗਾ ਨਹੀਂ। ਦੂਸਰਾ ਇਸ ਸ਼ਬਦ ਵਿੱਚ ਬਚਨ ਹੈ ਕਿ ਕੋਈ ਇਨਸਾਨ ਭਾਵੇਂ ਜਪ ਕਰੇ, ਤਪ ਕਰੇ, ਵਰਤ ਆਦਿਕ ਰੱਖੇ, ਉਹ ਹੀ ਕਰਮ ਸਫਲਾ ਹੈ ਜਿਸ ਨਾਲ ਸਾਡੀ ਪ੍ਰੀਤ ਦੀ ਗੰਢ ਪਰਮਾਤਮਾ ਨਾਲ ਹੋਰ ਪੀੜੀ ਬਣਦੀ ਹੈ। ਪਰਮਾਤਮਾ ਦੀ ਪ੍ਰੀਤ ਤੋਂ ਬਿਨਾਂ ਬਾਕੀ ਜਿਤਨੀ ਵੀ ਸੰਸਾਰ ਦੀ ਪ੍ਰੀਤ ਹੈ ਇਹ ਮਿੱਥਿਆ ਝੂਠ ਹੈ। ਤੀਸਰਾ ਇਸ ਸ਼ਬਦ ਵਿੱਚ ਹੈ ਕਿ ਪਰਮੇਸ਼ਵਰ ਆਪ ਬੇਅੰਤ ਹੋ, ਤੁਹਾਡੀ ਸ਼ਕਤੀ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ, ਅੱਜ ਤੱਕ ਕੋਈ ਵੀ ਤੁਹਾਡੀ ਕੀਮਤ ਨਹੀਂ ਪਾ ਸਕਿਆ। ਤੇ ਗੁਰੂ ਰਾਮਦਾਸ ਅੰਤ ਬੇਨਤੀ ਕਰਦੇ ਨੇ, ਮਾਲਕ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਸਾਨੂੰ ਇਹਨਾਂ ਵਿਸ਼ੇ ਵਾਸ਼ਨਾਵਾਂ ਤੋਂ ਬਚਾ ਲਓ। ਆਓ ਸਾਧ ਸੰਗਤ, ਆਪ ਜੀ ਆਪਣੇ ਖਿਆਲਾਂ ਨੂੰ ਸੰਕੋਚਨ ਦਾ ਯਤਨ ਕਰੋ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਆਪਣੇ ਸ਼ਬਦ ਦੀ ਕਲਾ ਵਰਤਾ ਕੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਪ੍ਰੇਮ ਭਾਵਨਾ ਨਾਲ ਆਪ ਹੀ ਤਰਸ ਕਰਕੇ ਕਰਾ ਲਵੋ। ਆਪ ਜੀ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ। ਹਜ਼ੂਰ ਨੇ ਇਸ ਸ਼ਬਦ ਦੇ ਵਿੱਚ ਵੀ ਪਰਿਪੂਰਨ ਪਰਮਾਤਮਾ ਦੇ ਨਾਮ ਦੇ ਜਪ ਤੇ ਔਰ ਉਸ ਦੇ ਧਿਆਨ ਦੇ ਉੱਪਰ ਜ਼ੋਰ ਦੇ ਕੇ ਆਤਮ ਉਪਦੇਸ਼ ਇਹ ਬਖਸ਼ਿਸ਼ ਕੀਤਾ ਹੈ। ਪਿਛਲੇ ਕਈ ਦਿਨਾਂ ਤੋਂ ਨਿਰੰਤਰ ਜਪ ਔਰ ਧਿਆਨ ਦੀ ਬਾਤ ਹੀ ਵਾਰ ਵਾਰ ਗੁਰੂ ਰਾਮਦਾਸ ਆਪਣੀ ਰਸਨਾ ਤੋਂ ਕਰ ਰਹੇ ਨੇ। ਅੱਜ ਦੇ ਬਚਨਾਂ ਵਿੱਚ ਕਿ ਇਸ ਜਪ ਦਾ, ਇਸ ਧਿਆਉਣ ਦਾ ਫਲ ਜੋ ਹੈ ਕਿ ਨਾਮ ਦੇ ਪ੍ਰਤਾਪ ਨਾਲ, ਭਜਨ ਬੰਦਗੀ ਦੇ ਪ੍ਰਤਾਪ ਨਾਲ ਜੋ ਮਨ ਦੀਆਂ ਇੱਛਾਵਾਂ ਨੇ, ਨਾਮ ਉਸਨੂੰ ਪੂਰੀਆਂ ਕਰਦਾ ਹੈ। ਨਾਮ ਦੁੱਖ ਨੂੰ ਅੰਦਰ ਪੋਹਣ ਨਹੀਂ ਦਿੰਦਾ। ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹੀ ਬਚਨ ਆਉਂਦਾ ਹੈ ਕਿ ਇਨਸਾਨ, ਤੂੰ ਉਸ ਪਰਮਾਤਮਾ ਦੇ ਨਾਮ ਨੂੰ ਰੋਜ਼ ਜਪ, ਉਹਨੂੰ ਧਿਆ, ਜਿਸ ਦਾ ਨਾਮ ਜਪਣ ਦੇ ਨਾਲ ਇੰਨੀ ਵੱਡੀ ਸ਼ਕਤੀ ਹੈ ਕਿ ਪਰਮਾਤਮਾ ਦਾ ਹੁਕਮ ਸਾਰੇ ਸੰਸਾਰ ਤੇ ਚੱਲਦਾ ਹੈ ਤੇ ਪਰਮੇਸ਼ਵਰ ਦਾ ਜਪ ਬੰਦਗੀ ਕਰਨ ਵਾਲਾ, ਉਹਦੀ ਰਸਨਾ ਤੋਂ ਨਿਕਲੇ ਹੋਏ ਬੋਲ ਵੀ ਲੋਕ ਪ੍ਰਲੋਕ ਵਿੱਚ ਸੁਣੇ ਜਾਂਦੇ, ਉਹਨੂੰ ਕੋਈ ਝੁਠਲਾ ਨਹੀਂ ਸਕਦਾ। ਦੂਸਰਾ ਬਚਨ ਕਿ ਉਸ ਪਰਮਾਤਮਾ ਦੇ ਜਪਣ ਨਾਲ ਮਨੁੱਖ ਨੂੰ ਅੰਤਲੇ ਸਮੇਂ ਜਦੋਂ ਕੋਈ ਵੀ ਸਹਾਰਾ ਨਜ਼ਰ ਨਹੀਂ ਆਉਂਦਾ ਤੇ ਪਰਮਾਤਮਾ ਦਾ ਨਾਮ ਅੰਤਲੇ ਸਮੇਂ ਇਸਦੀ ਆਤਮਾ ਦੀ ਬੰਦ ਖਲਾਸੀ ਕਰਾਉਂਦਾ ਹੈ। ਗੁਰੂ ਜੀ ਦੇ ਅਮੋਲਕ ਬਚਨਾਂ ਵਿੱਚ ਸ਼ਬਦ ਹੈ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਕਹਿੰਦੇ ਨੇ ਉਸ ਪਰਮਾਤਮਾ ਦੇ ਨਾਮ ਨੂੰ ਜਪ, ਜਿਸ ਪਰਮਾਤਮਾ ਦਾ ਹੁਕਮ ਸਾਰਿਆਂ ਉੱਪਰ ਚੱਲ ਰਿਹਾ ਤੇ ਹਰ ਇੱਕ ਬੰਦਾ ਉਸ ਪਰਮਾਤਮਾ ਦੇ ਹੁਕਮ ਵਿੱਚ ਹੀ ਜੀ ਰਿਹਾ ਹੈ। ਇੱਥੇ ਇੱਕ ਬੇਨਤੀ ਹੈ ਕਿ ਉਸ ਦਾ ਹੁਕਮ ਚੱਲ ਰਿਹਾ ਹੈ। ਕਈ ਵਾਰੀ ਇਨਸਾਨ ਅਚੇਤ ਵੀ ਉਸ ਹੁਕਮ ਦੇ ਵਿੱਚ ਹੈ ਪਰ ਹੰਕਾਰ ਦਾ ਬੋਲਬਾਲਾ ਹੋਣ ਕਰਕੇ ਇਹ ਸ਼ਬਦ ਕਹਿ ਦਿੰਦਾ ਕਿ ਮੈਂ ਹੁਕਮ ਨਹੀਂ ਮੰਨਦਾ, ਤਰਕ ਕਰਦਾ, ਪਰ ਤਰਕ ਕਰਨ ਦੇ ਬਾਵਜੂਦ ਵੀ ਇਹਨੂੰ ਹੁਕਮ ਮੰਨਣਾ ਹੀ ਪਏਗਾ। ਨਾਮ ਦਾ ਹੁਕਮ ਸਭ ਤੇ ਚੱਲਦਾ। ਦੇਖੋ ਕਈ ਵਾਰੀ ਕੋਈ ਜ਼ਿੰਦਗੀ ਸਾਡੀ ਚ ਘਟਨਾ ਵਾਪਰਦੀ ਹੈ, ਸਾਡਾ ਅੰਦਰ ਉਹਦੇ ਨਾਲ ਸਹਿਮਤ ਨਹੀਂ ਹੁੰਦਾ ਤੇ ਵਾਰ ਵਾਰ ਇੱਕੋ ਖਿਆਲ ਉਪਜਦਾ ਹੈ, ਕਾਸ਼ ਇਹ ਮੇਰੇ ਨਾਲ ਨਾ ਵਾਪਰਦਾ। ਤੇ ਇਨਸਾਨ ਪਰਮਾਤਮਾ ਨੂੰ ਮੰਨਣ ਵਾਲੇ ਪਾਸੇ ਵੀ ਉਹਨਾਂ ਕੁ ਪਰਮਾਤਮਾ ਦਾ ਹੁਕਮ, ਉਹਨਾਂ ਕੁ ਪੱਖ, ਉਹਨਾਂ ਕੁ ਚੰਗਾ ਲੱਗਦਾ ਹੈ ਜਿਹਦੇ ਵਿੱਚ ਇਹਨੂੰ ਫਾਇਦਾ ਹੈ, ਤੇ ਜਿੱਥੇ ਇਹਨੂੰ ਕੋਈ ਨੁਕਸਾਨ ਪ੍ਰਤੀਤ ਹੁੰਦਾ ਕਈ ਵਾਰੀ ਉੱਥੇ ਉਸ ਗੱਲ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦਾ। ਜਿਵੇਂ ਇਨਸਾਨ ਨੂੰ ਸੁੱਖ ਮਿਲਦਾ, ਸੁੱਖ ਨੂੰ ਸਵੀਕਾਰ ਜ਼ਰੂਰ ਕਰੇਗਾ, ਪਰ ਜੇ ਜ਼ਿੰਦਗੀ ਵਿੱਚ ਦੁੱਖ ਆਵੇ ਉਹਨੂੰ ਸਵੀਕਾਰ ਨਹੀਂ ਕਰਦਾ, ਪਰ ਨਾ ਸਵੀਕਾਰ ਕਰਨ ਦੇ ਬਾਵਜੂਦ ਵੀ ਇਹਨੂੰ ਦੁੱਖ ਹੰਡਾਉਣਾ ਪੈਂਦਾ। ਜੇ ਕਹਿ ਮੈਂ ਸਵੀਕਾਰ ਨਹੀਂ ਕਰਦਾ, ਮੈਨੂੰ ਦੁੱਖ ਨਹੀਂ ਚਾਹੀਦਾ, ਤੇ ਕੀ ਦੁੱਖ ਇਹਦਾ ਖਹਿੜਾ ਛੱਡ ਜਾਏਗਾ? ਇਹਦੇ ਇਹ ਸਵੀਕਾਰ ਕਰਨ ਦੇ, ਤਰਕ ਕਰਨ ਦੇ ਬਾਵਜੂਦ ਵੀ ਇਹਨੂੰ ਦੁੱਖ ਹੰਡਾਉਣਾ ਪਏਗਾ, ਤੇ ਜੇ ਖਿੜੇ ਮੱਥੇ ਖੰਡਾ ਲਏਗਾ ਤਾਂ ਵਾਹ ਭਲਾ, ਜੇ ਪਰਮਾਤਮਾ ਨੂੰ ਉਲਾਂਭੇ ਦਏਗਾ ਦੁੱਖ ਫਿਰ ਵੀ ਹੰਡਾਉਣਾ ਪੈਣਾ। ਹੁਕਮ ਤੇ ਵਰਤਨ ਹੈ। ਦੂਸਰਾ ਸੁੱਖ ਪ੍ਰਵਾਨ, ਦੁੱਖ ਵਾਲਾ ਹੁਕਮ ਬਹੁਤ ਮੁਸ਼ਕਲ। ਇਨਸਾਨ ਨੂੰ ਜਨਮ ਵਾਲਾ ਹੁਕਮ ਪ੍ਰਵਾਨ ਹੈ ਕਿਉਂਕਿ ਉਸਦੇ ਹੁਕਮ ਵਿੱਚ ਹੀ ਜਨਮ ਹੈ, ਤੇ ਜਿਸ ਦਾ ਜਨਮ ਹੋਇਆ ਉਹਦੀ ਮੌਤ ਅਵਾਸ਼ੇ। ਬੰਦੇ ਨੂੰ ਮੌਤ ਦੀ ਗੱਲ ਜਦੋਂ ਆਉਂਦੀ ਹੈ ਉਦੋਂ ਕਈ ਵਾਰੀ ਨੱਕ ਵੱਟਦਾ, ਕਈ ਤਰ੍ਹਾਂ ਦੇ ਤਰਕ ਕਰਦਾ, ਮੌਤ ਵਾਲੇ ਸ਼ਬਦ ਨੂੰ ਪ੍ਰਵਾਨ ਨਹੀਂ, ਪਰ ਜਨਮ ਪ੍ਰਵਾਨ ਹੈ ਜੋ ਇਹਨੂੰ ਫਾਇਦਾ ਲੱਗਦਾ। ਪੈਸੇ ਦਾ ਲਾਭ ਹੈ ਉਹ ਇਹਨੂੰ ਪ੍ਰਵਾਨ ਨਹੀਂ, ਪਰ ਘਾਟਾ ਇਸ ਨੂੰ ਪ੍ਰਵਾਨ ਨਹੀਂ। ਪਰ ਯਾਦ ਰੱਖੋ, ਇਨਸਾਨ ਜੋ ਮਰਜ਼ੀ ਆਪਣੀ ਜ਼ਬਾਨ ਤੋਂ ਬੋਲੀ ਜਾਏ, ਪਰਮਾਤਮਾ ਨੇ ਆਪਣੇ ਹੁਕਮ ਦੇ ਥੱਲੇ ਇਹਨੂੰ ਲੈ ਜਾਣਾ, ਕਿਉਂਕਿ ਉਹਦੇ ਹੁਕਮ ਨੂੰ ਇਹਦੇ ਤਰਕ ਨਾਲ ਰੋਕਿਆ ਨਹੀਂ ਜਾ ਸਕਦਾ। ਇੱਥੇ ਥੋੜ੍ਹੀ ਜਿਹੀ ਬੇਨਤੀ ਹੈ ਕਿ ਸਾਡੇ ਉੱਪਰ ਉਹ ਹੁਕਮ ਨਹੀਂ ਵਰਤ ਰਿਹਾ, ਖਿਨ ਖਿਨ ਵਰਤ ਰਿਹਾ, ਪਲ ਪਲ ਵਰਤ ਰਿਹਾ, ਸਵਾਸ ਸਵਾਸ ਵਰਤ ਰਿਹਾ। ਜਨਮ ਹੁੰਦਾ ਹੈ ਇਨਸਾਨ ਦਾ ਅਤੇ ਇੱਕ ਇੱਕ ਸਵਾਸ ਕਰਕੇ ਇਹਦੀ ਆਰਬਲਾ ਇਹ ਆਪਣੀ ਜ਼ਿੰਦਗੀ ਵੱਲ ਕਦਮ ਦਰ ਕਦਮ ਅੱਗੇ ਤੁਰਦਾ ਹੈ ਅਤੇ ਹਰ ਇੱਕ ਪੜਾਅ ਉੱਪਰ ਇਸ ਦੇ ਸਰੀਰ ਦੀ ਬਣਤਰ ਦਾ, ਇਸ ਦੇ ਬਲ ਦਾ ਅਤੇ ਇਸ ਦੀ ਮਾਨਸਿਕ ਸੋਚਣੀ ਦਾ ਜ਼ਰੂਰ ਫਰਕ ਪੈਂਦਾ ਹੈ। ਬਚਪਨ ਵਿੱਚ ਸਰੀਰ ਹੋਰ ਤਰ੍ਹਾਂ ਦਾ, ਸਭ ਨੂੰ ਚੰਗਾ ਲੱਗਦਾ, ਥੋੜ੍ਹਾ ਜਿਹਾ ਬਾਲਪਨ ਹੁੰਦਾ, ਚੰਚਲਤਾ ਹੀ ਹੁੰਦੀ ਹੈ ਸੁਭਾਅ ਵਿੱਚ। ਜਵਾਨੀ ਵਿੱਚ ਬੰਦੇ ਕੋਲ ਸਰੀਰਕ ਸੁੰਦਰਤਾ ਵੀ ਹੈ, ਬਲ ਵੀ ਹੈ ਅਤੇ ਇਸ ਦੇ ਨਾਲ ਨਾਲ ਇਹਦੀ ਸੋਚਣੀ ਵਿੱਚ ਵੀ ਬੜਾ ਅੰਤਰ ਹੈ। ਪਰ ਜਦੋਂ ਇਹ ਇਨਸਾਨ ਗ੍ਰਿਸਤ ਵਿੱਚ ਪ੍ਰਵੇਸ਼ ਕਰਦਾ, ਪਰਿਵਾਰ ਦੇ ਜੀ ਇਸ ਘਰ ਆਉਂਦੇ ਨੇ, ਉਦੋਂ ਇਹਦੀ ਸੋਚ ਵਿੱਚ ਹੋਰ ਅੰਤਰ ਹੈ ਅਤੇ ਜਦੋਂ ਬੁਢੇਪਾ ਹੁੰਦਾ ਉਦੋਂ ਇਹਦੀ ਮਾਨਸਿਕ ਸੋਚ ਵਿੱਚ ਹੋਰ ਫਰਕ ਪਈ ਜਾਂਦਾ ਕਿ ਇਹ ਪਰਮਾਤਮਾ ਦਾ ਅਚੇਤ ਹੁਕਮ ਨਹੀਂ ਕਿ ਜਿਹੜਾ ਜਨਮ ਤੋਂ ਤੁਰਿਆ ਅਤੇ ਸਾਨੂੰ ਮੌਤ ਤੱਕ ਵੱਖ ਵੱਖ ਪੜਾਵਾਂ 'ਤੇ ਸਰੀਰ ਦੀ ਤਾਕਤ, ਸੁੰਦਰਤਾ, ਬਲ ਅਤੇ ਸਾਡੀ ਸੋਚ ਵਿੱਚ ਆਪਣੇ ਹੁਕਮ ਨਾਲ ਅੱਗੇ ਤੋਰੀ ਜਾ ਰਿਹਾ ਅਤੇ ਕੋਈ ਇਨਸਾਨ ਰੋਕ ਸਕਦਾ? ਅੱਜ ਬੱਚੇ ਨੂੰ ਦੇਖਣੇ ਅਤੇ ਅਸੀਂ ਸਾਰੇ ਸ਼ਬਦ ਕਹਿੰਦੇ ਹਾਂ ਇਹ ਉਮਰ ਬਾਦਸ਼ਾਹਾਂ ਵਾਲੀ ਉਮਰ ਹੈ, ਪਰ ਜੇ ਬੱਚੇ ਨੂੰ ਪੁੱਛ ਕੇ ਦੇਖੋ ਸ਼ਾਇਦ ਉਹਨੂੰ ਕੋਈ ਗਿਆਨ ਨਹੀਂ ਕਿ ਇਸ ਉਮਰ ਵਿੱਚ ਕੋਈ ਸੋਚ ਨਹੀਂ, ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਕੋਈ ਭੈ ਨਹੀਂ। ਉਹਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਨਹੀਂ ਕਿਉਂਕਿ ਅਜੇ ਉਹਨੇ ਆਉਣ ਵਾਲਾ ਜਿਹੜਾ ਦੁੱਖ ਹੈ ਉਹਨੂੰ ਪਿੰਡੇ 'ਤੇ ਹੰਡਾਇਆ ਨਹੀਂ। ਬਚਪਨ ਕਹਿੰਦੇ ਹਾਂ ਬਾਦਸ਼ਾਹਾਂ ਵਾਲੀ ਜ਼ਿੰਦਗੀ, ਪਰ ਜਵਾਨੀ ਤੋਂ ਬਾਅਦ ਬਚਪਨ ਨਸੀਬ ਨਹੀਂ ਹੁੰਦਾ। ਪਰਮਾਤਮਾ ਆਪਣੇ ਹੁਕਮ ਵਿੱਚ ਅੱਗੇ ਤੋਰੀ ਜਾ ਰਿਹਾ ਹੈ ਅਤੇ ਜਦੋਂ ਜਵਾਨੀ ਹੁੰਦੀ ਹੈ ਕਿਸ ਦਾ ਚਿੱਤ ਕਰਦਾ ਮੇਰੇ ਸਰੀਰ ਦੀਆਂ ਹੱਡੀਆਂ ਵਿੱਚ ਪੀੜਾ ਉੱਠੇ, ਕਿਸ ਦਾ ਚਿੱਤ ਕਰਦਾ ਕਿ ਮੇਰੇ ਬਲ ਦੀ ਅੰਦਰ ਘਾਟ ਆ ਜਾਏ, ਸ਼ਕਤੀ ਖੀਣ ਹੋਵੇ। ਅਸੀਂ ਨਹੀਂ ਚਾਹੁੰਦੇ, ਪਰਮਾਤਮਾ ਫਿਰ ਵੀ ਸਾਡੇ ਤਨ ਨੂੰ ਢਾਲ ਕੇ ਅਗਲੀ ਅਵਸਥਾ ਵਿੱਚ ਲਿਜਾ ਰਿਹਾ। ਬੁਢੇਪੇ ਵਿੱਚ ਜਾ ਕੇ ਬੰਦਾ ਫਿਰ ਵੀ ਯਤਨ ਕਰਦਾ ਹੈ ਕਿ ਚਾਰ ਦਿਨ ਜ਼ਿੰਦਗੀ ਦੇ ਮਿਲਣ, ਪਰ ਉਹਦਾ ਜਿਹੜਾ ਅਦੁੱਤੀ ਹੁਕਮ ਹੈ, ਅਟਲ ਹੁਕਮ ਹੈ। ਬੰਦਾ ਭਾਵੇਂ ਨਾਸਤਕ ਵੀ ਹੋਵੇ, ਯਾਦ ਰੱਖੋ ਅੰਤਰ ਆਤਮੇ ਉਹਨੂੰ ਮੰਨਣਾ ਹੀ ਪੈਂਦਾ, ਉਹ ਮੰਨ ਲਏ। ਅਤੇ ਸਤਿਗੁਰੂ ਕਹਿੰਦੇ ਨੇ ਕਿ ਜਿਸ ਪਰਮਾਤਮਾ ਦਾ ਹੁਕਮ ਪੂਰੇ ਬ੍ਰਹਿਮੰਡ 'ਤੇ ਚੱਲਦਾ, ਕਰੋੜਾਂ ਬ੍ਰਹਿਮੰਡਾਂ 'ਤੇ ਚੱਲਦਾ ਅਤੇ ਮਨਾ ਉਸ ਪਰਮਾਤਮਾ ਦੇ ਨਾਮ ਨੂੰ ਜਪ ਜਿਸ ਦਾ ਹੁਕਮ ਸਭ 'ਤੇ। ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਮਹਾਰਾਜ ਕਹਿੰਦੇ ਜੋ ਅੰਤੀ ਅਵਸਰ ਲੈ ਛਡਾਏ, ਜਿਹੜਾ ਨਾਮ ਤੈਨੂੰ ਅੰਤਲੇ ਸਮੇਂ ਛਡਾਏਗਾ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ, ਤੇਰੇ ਅੰਦਰ ਦੀ ਤ੍ਰਿਸ਼ਨਾ ਨੂੰ, ਅੰਦਰ ਦੀ ਭੁੱਖ ਨੂੰ ਮਿਟਾਏਗਾ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਗੁਰੂ ਦੇ ਸਨਮੁਖ ਰਹਿ ਕੇ ਜਿਨ੍ਹਾਂ ਵਡਭਾਗੀਆਂ ਨੇ ਨਾਮ ਜਪਿਆ, ਨਾਮ ਵਿੱਚ ਇੰਨੀ ਸ਼ਕਤੀ ਕਿ ਨਿੰਦਕ ਬੰਦੇ, ਨਿੰਦਿਆ ਕਰਨ ਵਾਲੇ ਵੀ ਨਾਮ ਸਾਹਮਣੇ ਝੁੱਕ ਗਏ। ਦੁਸ਼ਟ ਸੋਚ ਰੱਖ ਕੇ ਕੁਕਰਮ ਕਰਨ ਵਾਲੇ, ਉਹਦਾ ਬੁਰਾ ਸੋਚਣ ਵਾਲੇ ਵੀ ਝੁੱਕ ਗਏ ਅਤੇ ਜਿਹੜੀਆਂ ਤਾਕਤਾਂ ਉਹਨੂੰ ਖਤਮ ਕਰਨਾ ਚਾਹੁੰਦੀਆਂ ਸਨ ਨਾਮ ਦੇ ਸਾਹਮਣੇ, ਉਹ ਤਾਕਤਾਂ ਵੀ ਇੱਕ ਦਿਨ ਝੁੱਕ ਗਈਆਂ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਆਰਾਧ ਸਭਨਾ ਤੇ ਵੱਡਾ, ਉਸ ਨਾਮ ਨੂੰ ਆਰਾਧ ਜਿਹੜਾ ਸਭ ਤੋਂ ਵੱਡਾ ਹੈ। ਮੈਂ ਇੱਥੇ ਸਿਰਫ ਆਰੰਭ ਵਿੱਚ ਇਹ ਪ੍ਰਮਾਣ ਦੇ ਰਿਹਾ, ਫਿਰ ਇਤਿਹਾਸਕ ਅਤੇ ਬਾਣੀ ਵਿੱਚੋਂ ਹੋਰ ਅਸੀਂ ਦੇਖਣੇ ਵੀ ਇਹ ਨਾਮ ਜਪਣ ਨਾਲ ਸਭ ਦੇ ਹੁਕਮ ਚੱਲਦਾ, ਨਾਮ ਅੰਤਲੇ ਸਮੇਂ ਛਡਾਉਂਦਾ, ਨਾਮ ਮਨ ਦੀ ਭੁੱਖ ਮਿਟਾਉਂਦਾ, ਨਾਮ ਸਾਹਮਣੇ ਨਿੰਦਕ ਵੀ ਝੁੱਕ ਜਾਂਦੇ ਨੇ। ਅਤੇ ਮਹਾਰਾਜ ਕਹਿੰਦੇ ਨੇ ਨਾਨਕ ਨਾਮ ਆਰਾਧ ਸਭਨਾ ਤੇ ਵੱਡਾ, ਸਭ ਨਾਮ ਹੈ ਅੱਗੇ ਆਣ ਨਿਵਾਹੇ। ਹੁਣ ਜਦੋਂ ਇਨਸਾਨ ਨਾਮ ਜਪਦਾ, ਇੱਥੇ ਬੇਨਤੀ ਭਾਵੇਂ ਤੁਸੀਂ ਬਹੁਤ ਗੁਰਮੁਖ ਜਪਣ ਵਾਲੇ ਹੋ, ਜਪਣ ਦਾ ਸੰਬੰਧ ਸਾਡੀ ਜ਼ਬਾਨ ਨਾਲ, ਰਸਨਾ ਨਾਲ। ਅਸੀਂ ਜ਼ਬਾਨ ਤੋਂ ਹੀ ਬੋਲਾਂਗੇ ਨਾ, ਤੇ ਅੱਜ ਤੱਕ ਜਿਸ ਨੇ ਵੀ ਆਪਣੀ ਰਸਨਾ ਤੋਂ ਨਾਮ ਜਪਿਆ ਪਰਮਾਤਮਾ ਦੇ ਉਹ ਉਸ ਦੇ ਜਪੇ ਹੋਏ ਨੂੰ ਇੱਕ ਤਿਲ ਮਾਤਰ ਵੀ ਵਿਅਰਥ ਨਹੀਂ ਜਾਣ ਦਿੱਤਾ ਜੇ ਉਹਦੀ ਭਾਵਨਾ ਹੈ ਤਾਂ, ਕਿਉਂਕਿ ਇਹ ਵੀ ਬਹੁਤ ਨਿਰਭਰ ਕਰਦਾ ਕਿ ਮੈਂ ਜਪ ਤਾਂ ਰਿਹਾ। ਅੱਗੇ ਆਉਣਾ ਸ਼ਬਦ ਕਿ ਜਪ ਤਪ ਤੇ ਵਰਤ ਉਹੀ ਪਰਵਾਹ ਨੇ ਜੇ ਪਰਮਾਤਮਾ ਨਾਲ ਪ੍ਰੀਤ ਬਣ ਗਈ। ਜੇ ਅੰਦਰ ਰੁੱਖੇ ਦਾ ਰੁੱਖ ਹੈ ਤੇ ਤੇਰਾ ਜਪ ਕੀ ਕਰੇਗਾ, ਅੰਦਰ ਦੀ ਭਾਵਨਾ। ਹੁਣ ਜਿੰਨਾ ਜਿੰਨਾਂ ਨੇ ਨਾਮ ਜਪਿਆ, ਨਾਮ ਨੇ ਆਪਣੀ ਅਲੋਕ ਖੇਡ ਉਹਨਾਂ ਦੇ ਦੁਆਲੇ ਵਰਤਾਈ। ਅੱਜ ਵੀ ਜਪਣ ਤੇ ਧਿਆਨ ਦੀ ਗੱਲ ਆਈ। ਜਪਣ ਦਾ ਸੰਬੰਧ ਸਾਡੀ ਰਸਨਾ ਨਾਲ ਹੈ, ਤੇ ਜਦੋਂ ਰਸਨਾ ਨਾਲ ਕੋਈ ਨਾਮ ਜਪਦਾ ਇਹਨੂੰ ਵਿਅਰਥ ਨਾ ਸਮਝੀਏ। ਮੇਰਾ ਖਿਆਲ ਹੈ ਕਿ ਜੇ ਮੈਨੂੰ ਬਾਣੀ ਵਿੱਚੋਂ ਅੱਜ ਸ਼ਬਦ ਦੀ ਸਮਝ ਨਹੀਂ ਪੈਂਦੀ ਤੇ ਆਪਾਂ ਸ਼ਬਦ ਤੇ ਤਰਕ ਨਾ ਕਰੀਏ, ਇੱਕ ਅਰਦਾਸ ਕਰੀਏ, ਪਰਮਾਤਮਾ ਇੱਕ ਦਿਨ ਐਸਾ ਵਕਤ ਲਿਆ ਕਿ ਮੈਨੂੰ ਤੇਰਾ ਇਸ ਸ਼ਬਦ ਸਮਝਣ ਦੀ ਸੂਝ ਆ ਜਾਏ। ਇਹਦਾ ਮਤਲਬ ਇਹ ਨਹੀਂ ਜੋ ਮੈਨੂੰ ਸਮਝ ਨਹੀਂ ਪੈ ਰਿਹਾ ਉਹ ਸੱਚਾਈ ਹੈ ਹੀ ਨਹੀਂ, ਜੋ ਮੇਰੇ ਗਿਆਨ ਵਿੱਚ ਨਹੀਂ ਆਇਆ, ਜੋ ਮੇਰੀ ਪਕੜ ਵਿੱਚ ਨਹੀਂ ਉਹ ਹੈ ਹੀ ਨਹੀਂ, ਉਹ ਝੂਠ ਹੈ, ਉਹ ਖੂਹ ਦੇ ਡੱਡੂ ਵਾਲੀ ਬਿਰਤੀ ਹੈ। ਜਿਵੇਂ ਇੱਕ ਡੱਡੂ ਖੂਹ ਵਿੱਚ ਰਹਿੰਦਾ, ਖੂਹ ਨੂੰ ਹੀ ਅਖੀਰ ਵਾਲਾ ਹੱਦ ਬੰਨਾ ਮੰਨਦਾ। ਕਈ ਵਾਰੀ ਬੰਦਾ ਆਪਣੀ ਸੋਚ ਮੰਡਲ, ਆਪਣੀ ਅਕਲ, ਆਪਣੀ ਬੁੱਧੀ, ਆਪਣੀ ਮਤ ਨੂੰ ਸਮਝਦਾ ਜੋ ਮੈਨੂੰ ਪਤਾ ਅਖੀਰ ਵਾਲੀ ਸੱਚਾਈ ਇਹ ਵੇ। ਨਹੀਂ, ਮਹਾਰਾਜ ਜੀ ਨੇ ਕਿਹਾ ਨਹੀਂ। ਇਹੀ ਕਾਰਨ ਕਿ ਬਾਣੀ ਵਿੱਚ ਜਿੱਥੇ ਕਰਤੇ ਦੀ ਤੇ ਕੁਦਰਤ ਦੀ ਗੱਲ ਚੱਲੀ, ਮੇਰੇ ਹਜ਼ੂਰ ਨੇ ਕਿਤੇ ਨਹੀਂ ਕਿਹਾ ਮੈਂ ਕਾਦਰ ਦੀ ਕੁਦਰਤ ਦਾ ਅੰਤ ਪਾ ਲਿਆ। ਕਹਿਣ ਲੱਗੇ ਕਾਦਰ ਵੀ ਬੇਅੰਤ ਹੈ ਤੇ ਉਸ ਦੀ ਕੁਦਰਤ ਵੀ ਬੇਅੰਤ ਹੈ, ਉਸ ਦੀ ਕਾਇਨਾਤ ਵੀ ਬੇਅੰਤ ਹੈ, ਉਸ ਦਾ ਅੰਤ ਅੱਜ ਤੱਕ ਕੋਈ ਵੀ ਨਹੀਂ ਪਾ ਸਕਿਆ। ਤੁਸੀਂ ਰੋਜ਼ ਇੱਕ ਬਚਨ ਪੜ੍ਹਦੇ ਸੋਦਰ ਰਹਿ ਰਾਜ ਸਾਹਿਬ ਵਿੱਚ, ਪਹਿਲਾ ਜਿਹੜਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਉਸ ਸ਼ਬਦ ਨੂੰ ਕਿਤੇ ਧਿਆਨ ਨਾਲ ਅਸੀਂ ਪੜ੍ਹੀਏ ਕਿ ਪਰਮਾਤਮਾ ਨੂੰ ਕਿੰਨੇ ਕੁ ਗਾਉਂਦੇ ਪਏ। ਉਸ ਵਿੱਚ ਉਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਜਿਹੜੀਆਂ ਦ੍ਰਿਸ਼ਟਮਾਨ ਦਿਸਦੀਆਂ ਵੀ ਨਹੀਂ। ਚਿੱਤਰਗੁਪਤ ਕਿਸ਼ ਨੇ ਦੇਖਿਆ, ਧਰਮਰਾਜ ਕਿਸ ਨੇ ਦੇਖਿਆ, ਇੰਦਰ ਇੰਦਰਾਸਨ ਕਿਸ ਨੇ ਦੇਖਿਆ, ਦੇਵੀਆਂ ਦੇਵਤੇ ਕਿਸ ਨੇ ਦੇਖੇ। ਪੌਣ ਰੋਜ਼ ਵਗਦੀ ਹੈ ਪਰ ਪੌਣ ਵਿੱਚੋਂ ਪਰਮਾਤਮਾ ਨੂੰ ਕਿੰਨੇ ਸੁਣਿਆ। ਪਾਣੀ ਨੇ ਪਰਮਾਤਮਾ ਨੂੰ ਗਾਇਆ, ਅੱਗ ਨੇ ਪਰਮਾਤਮਾ ਨੂੰ ਗਾਇਆ। ਅਸਲੀਅਤ ਕਿ ਇੱਕ ਇੱਕ ਤੁਕ ਜਿਹੜੀ ਹੈ ਹਜ਼ੂਰ ਨੇ, ਆਪਾਂ ਕਹਾਂਗੇ ਨਹੀਂ ਜੀ ਇਹ ਤਾਂ ਸਿਰਫ ਸਮਝਾਉਣ ਲਈ ਕਰਿਆ, ਇਹ ਸ਼ਬਦ ਇੱਕ ਵਾਰੀ ਨਹੀਂ ਤਿੰਨ ਵਾਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤਾ, ਜਪਜੀ ਸਾਹਿਬ ਵਿੱਚ, ਸੋਦਰ ਰਹਿ ਰਾਜ ਸਾਹਿਬ ਵਿੱਚ ਤੇ ਰਾਗ ਆਸਾ ਵਿੱਚ। ਮਨ ਵਾਰ ਵਾਰ ਕਹਿੰਦਾ ਜਿਸ ਸ਼ਬਦ ਨੂੰ ਤਿੰਨ ਵਾਰੀ ਗੁਰੂ ਨਾਨਕ ਸਾਹਿਬ ਅੰਕਿਤ ਕਰ ਰਹੇ ਨੇ, ਉਚਾਰਨ ਕਰ ਰਹੇ ਨੇ, ਤੇ ਤਿੰਨਾਂ ਸ਼ਬਦਾਂ ਵਿੱਚ ਪਾਠ ਭੇਦ ਜ਼ਰੂਰ ਹੈ ਪਰ ਅਰਥ ਭੇਦ ਨਹੀਂ, ਪਾਠ ਭੇਦ ਹੈ ਅਰਥ ਭੇਦ ਨਹੀਂ। ਉਹਦੇ ਵਿੱਚ ਹਜ਼ੂਰ ਇਹਨਾਂ ਦੀ ਗਿਣਤੀ ਜੇ ਕਰ ਰਹੇ ਨੇ, ਇਹ ਆਤਮਕ ਅਨੁਭਵ ਹੈ। ਇਸ ਚੀਜ਼ ਨੂੰ ਹਜ਼ੂਰ ਨੇ ਮਾਣਿਆ ਪਰ ਉਹ ਚੀਜ਼ਾਂ ਜਿਹੜੀਆਂ ਅਦ੍ਰਿਸ਼ਟ ਨੇ ਉਹਨਾਂ ਨੂੰ ਵੀ ਮਾਨਣ ਤੋਂ ਬਾਅਦ ਕਿਹਾ ਮੇਰੇ ਵਾਹਿਗੁਰੂ ਜੀ ਬਿਲਕੁਲ ਕੋਈ ਦਾਵਾ ਨਹੀਂ, ਹੋਰ ਕੇਤੇ ਤੁੱਧ ਨੂੰ ਗਾਵਨ ਸੇ ਮੈਂ ਚਿਤ ਨਾ ਆਮ। ਹੋਰ ਵੀ ਬਿੰਦ ਤੈਨੂੰ ਗਾ ਰਹੇ ਨੇ ਪਰ ਮੇਰੇ ਜ਼ਿਹਨ ਵਿੱਚ ਨਹੀਂ। ਸਮਰੱਥ ਸਤਿਗੁਰੂ ਦਾਵਾ ਨਹੀਂ ਕਰ ਰਹੇ। ਹੁਣ ਗਾਉਣ ਵਾਲੇ ਜਿਹੜੇ ਨੇ ਕਾਦਰ ਦੇ ਰਚੇ ਹੋਏ ਨੇ, ਤੇ ਜਿਹਦੇ ਰਚੇ ਹੋਏ ਜਿਹੜੇ ਗਾ ਰਹੇ ਨੇ ਉਹਦਾ ਅੰਤ ਨਹੀਂ, ਤੇ ਜਿਹਨੂੰ ਗਾਇਆ ਜਾ ਰਿਹਾ ਉਹਦਾ ਅੰਤ ਕੀ ਹੋਵੇਗਾ। ਸੋਹਿਲਾ ਸਾਹਿਬ ਆਪ ਪੜ੍ਹਦੇ, ਇੱਕ ਤੁਕ ਹੈ ਤੇਰੇ ਦਾਨੇ ਕੀਮਤ ਨਾ ਪਵੇ। ਇਸ ਤੁਕ ਨੂੰ ਕਦੀ ਧਿਆਨ ਨਾਲ ਵਾਚੀਏ। ਪਰਮਾਤਮਾ ਜੋ ਤੁਸੀਂ ਸਾਨੂੰ ਦਾਨ ਦੇ ਦਿੱਤਾ ਉਹਦੀ ਕੋਈ ਕੀਮਤ ਨਹੀਂ। ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਨ ਸ਼ੁਮਾਰ ਸ਼ੁਮਾਰ ਦਰ ਤੇ ਗਿਣਤੀ। ਪਰਮਾਤਮਾ ਤੇਰੇ ਦਿੱਤੇ ਹੋਏ ਦਾਨ ਦੀ ਕੋਈ ਕੀਮਤ ਨਹੀਂ, ਬੰਦੇ ਦੀ ਹਸਤੀ ਨਹੀਂ ਉਹਨੂੰ ਬਿਆਨ ਕਰ ਸਕੇ, ਤੇ ਦੇਣ ਵਾਲੇ ਦਾਤੇ ਦਾ ਕਿਸ ਨੂੰ ਅੰਤ ਪਾ ਸਕਣਾ ਕਿਸੇ। ਹਜ਼ੂਰ ਕਿਰਪਾਲੂ ਜੀ ਨੇ, ਫਿਰ ਮੈਂ ਉਸ ਬਚਨ ਵੱਲ ਆਵਾਂ, ਅੱਜ ਸ਼ਬਦ ਕਹਿ ਉਹਨੂੰ ਜਪ, ਜਪਣ ਵਿੱਚੋਂ ਤਾਕਤ ਨਿਕਲੇਗੀ, ਜਪਣ ਵਿੱਚੋਂ ਆਤਮਕ ਸ਼ਕਤੀ ਪੈਦਾ ਹੋਵੇਗੀ, ਜਪਣ ਵਿੱਚੋਂ ਤੈਨੂੰ ਪਰਮਾਤਮਾ ਦੀ ਨੇੜਤਾ ਮਿਲੇਗੀ, ਜਪਣ ਵਿੱਚੋਂ ਪਰਮਾਤਮਾ ਨਾਲ ਓਤ ਪੋਤ ਹੋਣ ਦੀ ਸਮਰੱਥਾ ਮਿਲੇਗੀ, ਤੇ ਜਿਉਂ ਜਿਉਂ ਇਨਸਾਨ ਜਪੇਗਾ ਤਿਉਂ ਤਿਉਂ ਪਰਮਾਤਮਾ ਆਪ ਹੀ ਇਹਦੀ ਅਵਸਥਾ ਵਿੱਚ ਕਿਰਪਾ ਕਰੀ ਜਾਂਦਾ ਹੈ। ਜੇ ਅਸੀਂ ਕਹੀਏ ਵੀ ਨਾਮ ਇੱਕ ਸਿਲੇਬਸ ਹੈ, ਖਿਮਾ ਕਰਿਓ ਤਰਕ ਨਹੀਂ ਕਿਸੇ 'ਤੇ, ਵੀ ਇਸ ਤਰ੍ਹਾਂ ਜਾਵਾਂਗੇ ਇੱਥੇ ਪਹੁੰਚਾਂਗੇ, ਇੱਥੇ ਜਾਵਾਂਗੇ ਇੱਥੇ ਪਹੁੰਚਾਂਗੇ, ਜੇ ਭਾਈ ਬੁੱਧੀ ਦੇ ਤਲ ਤੇ ਮਿਲਦਾ ਹੁੰਦਾ ਤੇ ਲੋਕ ਬੜੀ ਦੇਰ ਦੇ ਨੂੰ ਮਾਣ ਜਾਂਦੇ। ਜਪਣਾ ਉਹਦੀ ਦਾਤ ਹੈ, ਅਵਸਥਾ ਬਖਸ਼ਣੀ ਉਹਦੀ ਆਪਣੀ ਕਿਰਪਾ ਹੈ। ਪਰ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ ਕਿਹਾ ਵੀ ਇਹ ਜਪ ਸਾਡੇ ਅੰਦਰ ਕੀ ਤਬਦੀਲੀ ਕਰਦਾ, ਪਹਿਲੀ ਗੱਲ ਕਿ ਹਰ ਇਨਸਾਨ ਜਿਹਨੇ ਸ਼ੁਰੂਆਤ ਕਰਨੀ ਹੈ ਉਹਨੇ ਆਪਣੀ ਜ਼ਬਾਨ ਤੋਂ ਕੀਤੀ। ਇੱਕ ਵਾਰ ਇੱਥੇ ਅਰਜ਼ ਕੀਤੀ ਸੀ ਸਾਡੇ ਸਰੀਰ ਦਾ ਵਿਕਾਸ ਵੀ ਜ਼ਬਾਨ ਨਾਲ ਹੋਇਆ, ਜ਼ਬਾਨ ਤੋਂ ਸ਼ੁਰੂਆਤ ਹੋਈ, ਤੇ ਸਾਡੇ ਆਤਮਕ ਜੀਵਨ ਦਾ ਵਿਕਾਸ ਵੀ ਸਾਡੀ ਰਸਨਾ ਤੋਂ ਹੋਵੇਗਾ। ਸਰੀਰ ਦਾ ਵਿਕਾਸ ਤਾਂ ਹੋਇਆ ਕਿ ਜਿਸ ਵਕਤ ਜਨਮ ਹੋਇਆ ਤੇ ਸਾਡਾ ਸਭ ਤੋਂ ਪਹਿਲਾ ਰਿਸ਼ਤਾ ਸਾਡੀ ਖੁਰਾਕ ਕਰਕੇ ਮਾਂ ਨਾਲ ਬਣਿਆ। ਭਾਵੇਂ ਮਾਂ ਨੇ ਜਨਮ ਦਿੱਤਾ, ਆਪਣੇ ਉਦਰ ਚ ਸਾਡੀ ਪਰਵਰਿਸ਼ ਹੁੰਦੀ ਰਹੀ, ਪਰ ਜਨਮ ਤੋਂ ਬਾਅਦ ਸਭ ਤੋਂ ਪਹਿਲਾਂ ਇਨਸਾਨ ਨੂੰ ਜੋ ਭੁੱਖ ਲੱਗੀ ਤੇ ਮਾਂ ਦਾ ਦੁੱਧ ਇਹਨੇ ਆਪਣੇ ਲਬਾਂ ਨਾਲ, ਆਪਣੀ ਜੀਭ ਨਾਲ, ਆਪਣੇ ਮੂੰਹ ਨਾਲ ਪੀਣਾ ਜਾਂ ਚੁੰਘਣਾ ਸ਼ਬਦ ਅਸੀਂ ਵਰਤਨੇ ਆ ਸ਼ੁਰੂ ਕਰ ਦਿੱਤਾ। ਉਸਨੇ ਆਪਣੀ ਜ਼ਬਾਨ ਤੋਂ ਸਰੀਰ ਦਾ ਵਿਕਾਸ ਸ਼ੁਰੂ ਕੀਤਾ ਤੇ ਜ਼ਬਾਨ ਤੋਂ ਦੁੱਧ ਦੀ ਸ਼ੁਰੂਆਤ, ਸਰੀਰ ਦੇ ਵਿਕਾਸ ਦੀ ਸ਼ੁਰੂਆਤ, ਤੇ ਜੇ ਆਤਮਕ ਜੀਵਨ ਦੀ ਸ਼ੁਰੂਆਤ ਹੈ ਉਹ ਵੀ ਸਾਡੀ ਰਸਨਾ ਤੇ ਟਿਕੇ ਹੋਏ ਜਪ ਤੋਂ ਹੈ। ਜੇ ਜ਼ਬਾਨ ਤੋਂ ਦੁੱਧ ਪੀਂਦਾ ਤੇ ਇੱਕ ਦਿਨ ਏਡੀ ਵੱਡੀ ਸ਼ਕਤੀ ਦਾ ਮਾਲਕ ਹੋ ਜਾਂਦਾ ਤੇ ਜਿਸ ਦੀ ਰਸਨਾ ਤੇ ਪਰਿਪੂਰਨ ਪਰਮਾਤਮਾ ਦਾ ਜਪ ਬੈਠ ਜਾਏ, ਜਪਦਿਆਂ ਜਪਦਿਆਂ ਇੱਕ ਦਿਨ ਉਹ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ। ਗੁਰੂ ਜੀ ਨੇ ਬਾਣੀ 'ਚ ਸ਼ਬਦ ਕਹੇ ਕਿ ਰਸਨਾ ਦੇ ਮੁਤਾਲਿਕ ਹਜ਼ੂਰ ਦੇ ਬਚਨ ਨੇ, ਮਹਾਰਾਜ ਜੀ ਨੇ ਫਰਮਾਇਆ ਕਿ ਰਸਨਾ ਜਪੀਐ ਏਕ ਨਾਮ, ਰਸਨਾ ਨਾਲ ਇੱਕ ਨਾਮ ਨੂੰ ਜਪ, ਇਆਂ ਸੁੱਖ ਆਨੰਦ ਘਣਾ, ਇਸ ਦੇ ਜਪਣ ਨਾਲ ਤੈਨੂੰ ਇੱਥੇ ਸੁੱਖ ਮਿਲੇਗਾ ਤੇ ਅੱਗੇ ਜੋ ਜਪਿਆ ਵਿਅਰਥ ਨਹੀਂ ਜਾਏਗਾ, ਤੇਰੀ ਜਿੰਦ ਨਾਲ ਤੁਰੇਗਾ। ਰਸਨਾ ਜਪੀਐ ਏਕ ਨਾਮ, ਇਆਂ ਸੁੱਖ ਆਨੰਦ ਘਣਾ, ਆਗੈ ਜੀ ਕੈ ਸੰਗ ਕਾਮ, ਕਟੀਐ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਜੋਗ, ਤੇਰੇ ਹੰਕਾਰ ਦਾ ਰੋਗ ਕੱਟਿਆ ਜਾਏਗਾ। ਕਿਉਂਕਿ ਜ਼ਬਾਨ ਜਦੋਂ ਜਪਦੀ ਹੈ ਕਈ ਵਾਰੀ ਕੈਂਚੀ ਵੀ ਬਣ ਜਾਂਦੀ ਹੈ। ਸ਼ਬਦ ਵੱਲ ਧਿਆਨ ਦਿਆ ਜੀ, ਹੈ ਵੈਸੇ ਕੈਂਚੀ ਦੀ ਵਰਤੋਂ ਇਹ ਨਹੀਂ, ਵੈਸੇ ਕੈਂਚੀ ਬਣਦੀ ਹਰ ਇੱਕ ਦੀ ਜ਼ਬਾਨ ਹੈ, ਟੁੱਟੇ ਹੋਏ ਦੀ ਜ਼ਬਾਨ ਵੀ ਕੈਂਚੀ ਬਣ ਜਾਂਦੀ ਹੈ ਤੇ ਜੁੜਨ ਵਾਲੇ ਦੀ ਜ਼ਬਾਨ ਵੀ ਕੈਂਚੀ ਬਣ ਜਾਂਦੀ ਹੈ, ਪਰ ਦੋਨਾਂ ਦੀ ਵਰਤੋਂ ਵਿੱਚ ਬੜਾ ਫਰਕ ਹੈ। ਮਨਮੁੱਖ ਦੀ ਜ਼ਬਾਨ ਕੈਂਚੀ ਬਣਦੀ ਹੈ ਤੇ ਲੋਕਾਂ ਦੀਆਂ ਜੜ੍ਹਾਂ ਕੱਟਦਾ ਬੁਰਿਆਈ ਕਰ ਕਰਕੇ, ਤੇ ਜਦੋਂ ਗੁਰਮੁਖ ਦੀ ਜ਼ਬਾਨ ਕੈਂਚੀ ਬਣਦੀ ਉਹ ਜਮਾਂ ਦੀਆਂ ਫਾਹੀਆਂ ਕੱਟਦਾ ਹੈ ਜਪ ਜਪ ਕੇ। ਦੇਖੋ ਦੋਨੋਂ ਸ਼ਬਦ ਨੇ ਬਾਣੀ ਵਿੱਚ, ਇੱਕ ਅਸੀਂ ਬਚਨ ਪੜ੍ਹਨੇ ਹਾਂ, ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਅੰਦਰ ਕੈਂਚੀ ਚੱਲਦੀ ਦਿਲ ਦੇ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਪਰ ਦੂਜੇ ਪਾਸੇ ਇੱਕੋ ਗੁਰਮੁਖ ਰੂਹ ਜਿਹੜੀ ਨਾਮ ਜਪਦੀ ਉਹ ਕਹਿੰਦੀ ਹੈ, ਮਨ ਮੇਰੋ ਗੱਜ ਜੇਬਾ ਮੇਰੀ ਕਾਤੀ, ਮਪ ਮਪ ਕਾਟੂ ਜਮ ਕੀ ਫਾਂਸੀ। ਕਹਿਣ ਲੱਗੇ ਆਪਣੀ ਜ਼ਬਾਨ ਦੀ ਕੈਂਚੀ ਨਾਲ ਮੈਂ ਮਾਪ ਮਾਪ ਕੇ ਜਮਾਂ ਦੀ ਫਾਈ ਪਿਆ ਕੱਟਣਾ, ਜ਼ਬਾਨ 'ਚ ਇੰਨੀ ਸਮਰੱਥਾ ਹੈ। ਫਿਰ ਦੇਖੋ ਪਰਮਾਤਮਾ ਨੇ ਇੰਨੀ ਕੁ ਦਇਆ ਕੀਤੀ, ਕਿਉਂਕਿ ਅੱਜ ਥੋੜ੍ਹਾ ਜਿਹਾ ਮੈਂ ਜਪ 'ਤੇ ਜ਼ੋਰ ਦੇਣਾ ਚਾਹੁੰਦਾ ਸਾਂ, ਇਸ ਰੋਜ਼ ਸ਼ਬਦ ਆਇਆ। ਪਰਮਾਤਮਾ ਨੇ ਸਾਡੇ ਇਸ ਸਰੀਰ ਦੇ ਢਾਂਚੇ ਵਿੱਚ ਆਹ ਜੋ ਗਲੇ ਤੋਂ ਉੱਪਰ ਸੱਤ ਦੁਆਰੇ ਆਪ ਪੈਦਾ ਕੀਤੇ, ਨੌਵਾਂ ਵਿੱਚੋਂ ਸੱਤ ਦੁਆਰੇ ਇਸ ਗਲੇ ਤੋਂ ਉੱਪਰ ਨੇ, ਦੋ ਅੱਖਾਂ ਨੇ, ਦੋ ਨਾਸਕਾਂ ਨੇ, ਦੋ ਕੰਨ ਨੇ, ਤੇ ਇੱਕ ਪਰਮਾਤਮਾ ਨੇ ਮੁੱਖ ਦਿੱਤਾ, ਇਸ ਵਿੱਚ ਪਰਮਾਤਮਾ ਨੇ ਜੀਭ ਟਿਕਾ ਦਿੱਤੀ, ਬਾਕੀ ਸੁਰਾਖ ਉਹਨਾਂ ਦੀ ਗਿਣਤੀ 6 ਵੇ, ਇਸ ਮੁੱਖ ਦੀ ਗਿਣਤੀ ਕੇਵਲ 1 ਏ, ਰਸਨਾ ਇਹਦੇ 'ਚ 1 ਰਹਿੰਦੀ ਏ, ਬਾਕੀ ਜਿਤਨੇ ਵੀ ਇਹ ਸੁਰਾਖ ਨੇ ਕਹਿ ਲਈਏ ਦੁਬਾਰੇ ਨੇ, ਇਹ ਇੱਕ ਇੱਕ ਕਰਮ ਕਰ ਰਹੇ ਨੇ, ਕੱਲਾ ਇੱਕ ਮੁੱਖ ਐਸਾ ਜਿਹੜਾ ਪਿਆਰੇ ਉਹ ਇੱਕੇ ਵੇਲੇ ਬਹੁਤ ਸਾਰੇ ਕਰਮ ਕਰ ਸਕਦਾ। ਅੱਖਾਂ ਦੇਖਦੀਆਂ ਨੇ ਪਰ ਅੱਖਾਂ ਕਦੀ ਸੁਣਦੀਆਂ ਨਹੀਂ। ਜਿਸ ਬੰਦੇ ਦੇ ਕੰਨ ਬੋਲੇ ਨੇ ਉਸ ਦੇ ਸਾਹਮਣੇ ਕੋਈ ਜ਼ਬਾਨ ਤੋਂ ਬੋਲੀ ਜਾਏ, ਉਹਨੂੰ ਮੂੰਹ ਬੋਲਦਾ ਜ਼ਬਾਨ ਹਿਲਦੀ ਤਾਂ ਦਿਸੇਗੀ ਪਰ ਸ਼ਬਦ ਦੀ ਪਹਿਚਾਣ ਨਹੀਂ ਹੋਵੇਗੀ। ਅੱਖਾਂ ਬੋਲਣ ਵਾਲੇ ਦੇ ਚਿਹਰੇ ਨੂੰ ਦੇਖ ਸਕਦੀਆਂ ਨੇ ਪਰ ਬੋਲ ਕੇਵਲ ਕੰਨ ਹੀ ਸੁਣ ਸਕਦੇ, ਕੰਨ ਸੁਣਦੇ ਨੇ, ਅੱਖਾਂ ਦੇਖਦੀਆਂ ਨੇ, ਨਾਸਕਾ ਗੰਧ ਤੇ ਸੁਗੰਧ ਦੀ ਜਾਣਕਾਰੀ ਰੱਖਦੀ ਹੈ। ਪਰ ਭਾਈ ਗੁਰਸਿੱਖੋ, ਜ਼ਬਾਨ ਪਰਮਾਤਮਾ ਨੇ ਸਾਨੂੰ ਦਿੱਤੀ, ਇੱਕ ਦਿੱਤੀ ਤੇ ਇੱਕ ਸੱਜਣ ਨੇ ਤਾਂ ਕਿਹਾ ਸੀ ਕਿ ਜਦੋਂ ਚਿਹਰੇ ਨੂੰ ਦੇਖਣਾ ਹੈ ਆਪਣੀ ਜ਼ਬਾਨ ਦੀ ਬਣਤਰ ਤੋਂ ਕੋਈ ਸੋਝ ਸਿੱਖ। ਪਰਮਾਤਮਾ ਨੇ ਜ਼ਬਾਨਾਂ ਦੋ ਨਹੀਂ ਦਿੱਤੀਆਂ, ਰਸਨਾ ਕਹਿ ਲਓ, ਜੀਬ ਕਹਿ ਲਓ, ਇੱਕ ਦਿੱਤੀ। ਪਰਮਾਤਮਾ ਨੇ ਕਿਹਾ ਬੋਲਣ ਲੱਗਿਆ ਸੋਚੀ, ਕਿਸੇ ਬਾਰੇ ਦੋ ਵਾਰੀ ਵੇਖੀ ਤੇ ਇੱਕ ਵਾਰੀ ਬੋਲੀ, ਐਵੇਂ ਨਾ ਬੋਲੀ ਜਾਏ। ਕਿਸੇ ਬਾਰੇ ਦੋ ਵਾਰੀ ਸੁਣੀ ਤੇ ਇੱਕ ਵਾਰੀ ਬੋਲੀ। ਕਿਸੇ ਬਾਰੇ ਗੰਧ ਸੁਗੰਧ ਜੀਵਨ ਬਾਰੇ ਤੈਨੂੰ ਜਾਣਕਾਰੀ ਕੋਈ ਹੋਵੇ ਤੇ ਵੈਸੇ ਸੰਕੋਚ ਕਰੀ, ਬਾਕੀ ਸਾਰੇ ਇੰਦਰੇ ਦੋ ਨੇ ਤੇ ਜ਼ਬਾਨ ਇੱਕ ਏ, ਇਸ ਕਰਕੇ ਕਿਸ ਜ਼ਬਾਨ ਤੇ ਕਾਬੂ ਪਾਵੀ ਇਹ ਤੈਨੂੰ ਬਹੁਤ ਕੁਝ ਦੇ ਸਕਦੀ ਹੈ ਤੇ ਬਹੁਤ ਕੁਝ ਤੇਰਾ ਗਵਾ ਵੀ ਸਕਦੀ ਹੈ। ਸ਼ਾਇਦ ਇਹੀ ਕਾਰਨ ਭਗਤੀ ਕਰਨ ਵਾਲੇ ਉਹ ਕਿਉਂ ਨਹੀਂ ਬੋਲਦੇ ਜ਼ਿਆਦਾ। ਦੋ ਬੰਦੇ ਨਹੀਂ ਜੇ ਵੈਸੇ ਦੋਨੋਂ ਪਾਖੀ ਨੇ, ਭੇਖੀ ਵੀ ਕਈ ਵਾਰੀ ਬਹੁਤ ਚੁੱਪ ਰਹਿੰਦੇ ਨੇ ਤੇ ਬੰਦਗੀ ਕਰਨ ਵਾਲੇ ਵੀ ਕਈ ਵਾਰੀ ਬੜੀ ਖਾਮੋਸ਼ ਰਹਿੰਦੇ ਨੇ। ਭੇਖੀ ਬੰਦਾ ਜ਼ਬਾਨ ਤੋਂ ਤਾਂ ਨਹੀਂ ਬੋਲਦਾ ਮੇਰੇ ਅੰਦਰ ਦੀ ਅਸਲੀਅਤ ਨਾ ਕਿਤੇ ਪ੍ਰਗਟ ਹੋ ਜਾਏ, ਤੇ ਭਗਤੀ ਕਰਨ ਵਾਲਾ ਤਾਂ ਨਹੀਂ ਬੋਲਦਾ ਮੇਰੇ ਅੰਦਰ ਦਾ ਰਸ ਨਾ ਕਿਤੇ ਗਵਾਚ ਜਾਏ। ਸਤਿਗੁਰੂ ਨੇ ਸ਼ਬਦ ਵੀ ਬਾਣੀ 'ਚ ਕਹੇ ਨੇ। ਜਦੋਂ ਮਹਾਰਾਜ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਤੋਕ ਹੈ ਪ੍ਰਭਾਤੀ ਰਾਗ 'ਚ, ਕਿਉਂਕਿ ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਜਪਣ ਵਾਲੇ ਬਾਰੇ ਲੋਕ ਇਹ ਕਹਿੰਦੇ ਨੇ ਅੱਗੋਂ ਉੱਤਰ ਦੇਣਾ ਚਾਹੀਦਾ ਹੈ। ਸਤਿਗੁਰੂ ਕਹਿੰਦੇ ਨੇ ਕਿਸ ਕਿਸ ਬੰਦੇ ਨੂੰ ਉੱਤਰ ਦਏਗਾ, ਤੂੰ ਜਪ ਵਾਲੇ ਪਾਸੇ ਤੁਰੇ, ਜੇ ਬੋਲਾਂਗਾ ਤੇ ਮਾਲਕਾ ਤੇਰੇ ਅੰਦਰ ਦੀ ਲਿਵ ਨਾ ਟੁੱਟ ਜਾਏ, ਤੇ ਵਾਹਿਗੁਰੂ ਜੇ ਚੁੱਪ ਰਹਿਣਾ ਤੇ ਲੋਕੀ ਕਹਿੰਦੇ ਨੇ ਝੂਠਾ ਹੋਣਾ, ਮੂਰਖ ਹੋਣਾ, ਤਾਂ ਹੀ ਚੁੱਪ ਕਰ ਗਿਆ। ਬਾਣੀ 'ਚ ਇੱਕ ਬਚਨ ਹੁੰਦਾ, ਮਸਟ ਕਰੂੰ ਮੂਰਖ ਜਗ ਕਹੀਆ, ਚੁੱਪ ਕਰਨਾ ਤੇ ਲੋਕ ਕਹਿੰਦੇ ਨੇ ਦੇਖੋ ਚੁੱਪ ਕਰਾ ਦਿੱਤਾ। ਇਹ ਸਾਡਾ ਸਮਾਜ ਕਹਿੰਦਾ, ਅਧਿਕ ਬਕੂ ਤੇ ਜ਼ਿਆਦਾ ਬੋਲਣਾ ਤੇਰੀ ਲਿਵ ਰਹੀਆ, ਜਦੋਂ ਜ਼ਿਆਦਾ ਬੋਲਣਾ ਤੇ ਤੇਰੀ ਲਿਵ ਵਾਲਾ ਪਾਸਾ ਟੁੱਟਦਾ। ਇਹ ਕਾਰਨ ਕਿ ਭਗਤ ਜਿਹੜਾ ਉਹ ਅੱਧ ਦਾ ਖਾਮੋਸ਼ ਗੰਭੀਰ ਮਿਲੇਗਾ। ਤੇ ਇੱਥੇ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਤਿੰਨ ਕੁ ਉਦਾਹਰਨਾਂ ਨੇ, ਅਕਸਰ ਉਹਨੂੰ ਰਿਪੀਟ ਕਰਦੇ ਹਾਂ। ਆਹ ਜਦੋਂ ਭੋਜਨ ਛਕਨੇ ਆ, ਕਦੀ ਕੋਈ ਬੰਦਾ ਬੋਲ ਨਹੀਂ ਸਕਦਾ, ਬੋਲਣ ਦਾ ਯਤਨ ਵੀ ਕਰੇ ਤਾਂ ਵੀ ਬੁਰਕੀ ਨੂੰ ਜੋ ਅੰਦਰ ਖਾ ਰਿਹਾ ਉਸਨੂੰ ਚਿੱਥਣ ਤੋਂ ਬਾਅਦ ਗਲੇ ਤੋਂ ਥੱਲੇ ਉਤਰੇ ਤਾਂ ਬੋਲਦਾ। ਖਾਲੀ ਮੂੰਹ ਹੋਵੇ ਬਹੁਤ ਬੋਲੇਗਾ। ਜਿਸ ਬੰਦੇ ਦਾ ਅੰਦਰ ਖਾਲੀ ਏ, ਖਿਮਾ ਕਰਿਓ, ਉਹਦੀ ਜ਼ਬਾਨ ਵੀ ਖਾਲੀ ਮੂੰਹ ਵਿੱਚੋਂ ਨਿਰੰਤਰ ਬੋਲਦੀ ਏ। ਜਿਸ ਦੇ ਅੰਦਰ ਕਿਤੇ ਬੁਰਕੀ ਹੋਵੇ ਉਹਦੀ ਜ਼ਬਾਨ ਨਹੀਂ ਬੋਲਦੀ, ਜਿਹਦੇ ਅੰਦਰ ਸਤਨਾਮ ਵਾਹਿਗੁਰੂ ਦਾ ਜਾਪ ਚੱਲਦਾ ਹੈ ਹਕੀਕਤ ਵੇ, ਉਹਦੀ ਜ਼ਬਾਨ ਕੋਈ ਜ਼ਿਆਦਾ ਨਹੀਂ ਬੋਲਦੀ, ਖਾਲੀ ਮੂੰਹ ਬੋਲਦਾ, ਭਰਿਆ ਕਿੱਥੇ ਬੋਲੇਗਾ। ਭਾਈ ਗੁਰਦਾਸ ਜੀ ਦੇ ਸ਼ਬਦ ਨੇ, ਫੁੱਲ ਖਿੜਦਾ ਭਵਰਾ ਉਦੋਂ ਹੀ ਗੂੰਜ ਪਾਉਂਦਾ ਜਦੋਂ ਫੁੱਲ ਤੋਂ ਉੱਪਰ ਉੱਠਦਾ, ਪਰ ਜਦੋਂ ਉਹ ਰਸ ਨੂੰ ਮਕਰੰਦ ਨੂੰ ਚੂਸਦਾ, ਆਪ ਜੀ ਦੇਖੋ ਕਿ ਭਵਰਾ ਬਿਲਕੁਲ ਨਹੀਂ ਬੋਲਦਾ, ਚੁੱਪ, ਇੰਨਾ ਚੁੱਪ ਆਪਾਂ ਭੁੱਲ ਜਾਂਦਾ। ਕਈ ਵਾਰੀ ਫੁੱਲ ਵਿੱਚ ਰਹਿ ਕੇ ਉਹਦੀ ਮੌਤ ਵੀ ਹੋ ਜਾਂਦੀ ਏ, ਜਦੋਂ ਰਸ ਨਹੀਂ ਚੱਖਦਾ ਉਦੋਂ ਗੁੰਜਾਰ ਪਾਉਂਦਾ, ਜਦੋਂ ਰਸ ਚੱਖਦਾ ਉਦੋਂ ਉਹ ਵੀ ਨਹੀਂ ਬੋਲਦਾ, ਚੁੱਪ ਏ, ਕਿਸੇ ਰਸ 'ਚ ਜੁੜਿਆ। ਤੀਸਰੀ ਬੇਨਤੀ, ਤੁਹਾਡੇ ਨੇੜੇ ਸਮੁੰਦਰ ਹੈ, ਕਿਤੇ ਦੇਖਿਓ ਸਿੱਪੀਆਂ ਪਾਣੀ ਦੇ ਉੱਤੇ ਤਰਦੀਆਂ ਨੇ, ਤੇ ਉਸ ਸਿੱਪੀ ਜਿਹੜੀ ਪਾਣੀ ਦੇ ਉੱਪਰ ਤਰਦੀ ਏ, ਉਸਦੇ ਜੇ ਆਪਾਂ ਪਕੜ ਕੇ ਬਾਹਰ ਕੱਢ ਕੇ, ਉਹਦਾ ਮੂੰਹ ਖੁੱਲ੍ਹਾ ਹੁੰਦਾ, ਸਿੱਪੀ ਜਦੋਂ ਵੀ ਦੇਖੋਗੇ ਮੂੰਹ ਖੁੱਲ੍ਹਾ ਹੈ, ਉਸ ਸਿੱਪੀ ਨੂੰ ਪਕੜ ਕੇ ਹੱਥ ਨਾਲ ਘੁੱਟ ਕੇ ਮੂੰਹ ਬੰਦ ਕਰਨਾ ਚਾਹੋ, ਉਹ ਸਿੱਪੀ ਟੁੱਟ ਤਾਂ ਜਾਏਗੀ ਪਰ ਮੂੰਹ ਨਹੀਂ ਬੰਦ ਹੁੰਦਾ। ਜੇ ਆਪਾਂ ਉਹਨੂੰ ਮਸਲੀਏ ਘੁੱਟੀਏ ਵੀ, ਉਹ ਟੁੱਟੇਗੀ ਜ਼ਰੂਰ ਪਰ ਬੰਦ ਨਹੀਂ ਹੋਵੇਗਾ ਮੂੰਹ। ਉਹ ਹੀ ਸਿੱਪੀ ਉੱਪਰ ਜਦੋਂ ਅਰਸ਼ਾਂ ਤੋਂ ਸਵਾਂਤੀ ਬੂੰਦ ਗਿਰਦੀ ਏ, ਤੇ ਜਿਹੜੀ ਹੱਥ ਨਾਲ ਨਹੀਂ ਮੂੰਹ ਬੰਦ ਹੁੰਦਾ, ਉਹ ਆਪਣੇ ਆਪ ਹੀ ਸਿੱਪੀ ਦਾ ਮੂੰਹ ਬੰਦ ਹੋ ਜਾਂਦਾ। ਇਹ ਕੁਦਰਤ ਦਾ ਨਿਯਮ ਹੈ। ਕੀ ਹੈ ਨਾਮ ਦਾ ਸਵਾਦ, ਕੀ ਹੈ ਜਪ ਦਾ ਰਸ। ਜਦੋਂ ਬੂੰਦ ਸਿੱਪੀ ਵਿੱਚ ਗਈ, ਸਿੱਪੀ ਦਾ ਮੂੰਹ ਬੰਦ ਹੋ ਗਿਆ, ਜਿਹੜਾ ਸਾਡੇ ਹੱਥਾਂ ਨਾਲ ਨਹੀਂ ਬੰਦ ਹੁੰਦਾ, ਤੇ ਸੁੱਪੀ ਪਹਿਲਾਂ ਪਾਣੀ ਤੇ ਤਰਦੀ ਰਹੀ। ਜਦੋਂ ਅੰਦਰ ਬੂੰਦ ਗਈ, ਮੂੰਹ ਬੰਦ ਹੋਇਆ, ਇੰਨੀ ਗਹਿਰੀ ਪਾਣੀ ਵਿੱਚ ਡੁੱਬ ਗਈ, ਹੁਣ ਨਜ਼ਰ ਵੀ ਕੋਈ ਨਹੀਂ ਆਉਂਦੀ ਪਈ। ਤੇ ਸਿਆਣੇ ਲੋਕ ਕਹਿੰਦੇ ਨੇ, ਜਿਤਨੀ ਸਿੱਪੀ ਡੂੰਘੇ ਪਾਣੀ 'ਚ ਜਾ ਕੇ ਡੁੱਬਦੀ ਏ, ਉਹਨੇ ਕੀਮਤੀ ਮੋਤੀ ਨੂੰ ਜਨਮ ਦਿੰਦੀ ਹੈ। ਬਸ ਇਹਨੂੰ ਕਦੀ ਇਨਸਾਨ ਸੋਚੇ, ਅਸੀਂ ਹੱਥ ਕਰਕੇ ਜ਼ਬਾਨ ਨਹੀਂ ਬੰਦ ਕਰ ਸਕਾਂਗੇ, ਕਰਾਂਗੇ ਫਿਰ ਬੋਲੇਗੀ। ਸਿੱਪੀ ਹੱਥ ਕਰਕੇ ਟੁੱਟ ਸਕਦੀ ਹੈ ਪਰ ਬੰਦ ਨਹੀਂ ਹੁੰਦੀ। ਜਦੋਂ ਅੰਦਰ ਬੂੰਦ ਜਾਂਦੀ ਹੈ, ਆਪਣੇ ਆਪ ਬੰਦ ਹੁੰਦੀ ਹੈ। ਜਦੋਂ ਕਿਸੇ ਦੀ ਰਸਨਾ ਉੱਤੇ ਗੁਰੂ ਨਾਨਕ ਸਾਹਿਬ ਤਰੁੱਟ ਕੇ ਆਪਣੇ ਜਪ ਦੀ ਦਾਤ ਦੇ ਦਿੰਦੇ ਨੇ, ਇਹ ਮੂੰਹ ਸਿੱਪੀ ਦੀ ਤਰ੍ਹਾਂ ਆਪਣੇ ਆਪ ਹੀ ਬੰਦ ਹੋਣ ਲੱਗ ਪੈਂਦਾ ਹੈ। ਕੁਦਰਤ ਹੈ ਤੇ ਇਤਨਾ ਗਹਿਰਾ, ਉਹ ਜਪ ਕਰਦਿਆਂ ਕਰਦਿਆਂ ਇੰਨਾ ਟਿਕਦਾ ਹੈ ਜਿਵੇਂ ਸਿੱਪੀ ਡੂੰਘੇ ਪਾਣੀ 'ਚ ਡੁੱਬ ਕੇ ਮੋਤੀ ਨੂੰ ਜਨਮ ਦਿੰਦੀ ਹੈ। ਜਪ ਕਰਨ ਵਾਲਾ ਇੱਕ ਦਿਨ ਇੰਨੀ ਗਹਿਰੀ ਸਮਾਧੀ ਵਿੱਚ ਚਲਾ ਜਾਂਦਾ, ਉਹਦਾ ਜੀਵਨ ਕੀਮਤੀ ਮੋਤੀ ਤੋਂ ਵੀ ਸੁੱਚਾ ਹੋ ਜਾਂਦਾ। ਪਰ ਚੁੱਪ ਤਾਂ ਜਦੋਂ ਅੰਦਰ ਕੁਛ ਗਿਆ। ਚੌਥਾ ਪ੍ਰਮਾਣ ਸਿਰਫ ਸਮਝਣ ਲਈ, ਖਾਲੀ ਘੜਾ, ਇਹ ਤਾਂ ਬਾਣੀ ਨੇ ਵੀ ਸ਼ਬਦ ਕਿਹਾ, ਖਾਲੀ ਘੜਾ ਟਣਕਾਓਗੇ ਤੇ ਗੂੰਜੇਗਾ, ਆਵਾਜ਼ ਆਏਗੀ। ਪਰ ਜਿਹੜਾ ਘੜਾ ਭਰ ਗਿਆ ਹੈ, ਉਹਨੂੰ ਚਾਰ ਚੁਫੇਰ ਟਣਕਾਓ, ਕਿੱਥੋਂ ਆਵਾਜ਼ ਦੇਗਾ? ਨਹੀਂ ਆਵਾਜ਼ ਦਿੰਦੇ ਭਰੇ। ਖਾਲੀ ਘੜੇ ਬੋਲਦੇ ਨੇ, ਭਰੇ ਹੋਏ ਆਵਾਜ਼ ਨਹੀਂ ਦਿੰਦੇ। ਜਿਹੜੇ ਭਾਂਡੇ ਸੱਚਮੁੱਚ ਗੁਰੂ ਕਿਰਪਾ ਕਰਕੇ ਭਰ ਦਿੰਦਾ, ਉਹਨਾਂ ਨੂੰ ਟਣਕਾਓ, ਉਹ ਕਦੀ ਥੋਥੀ ਆਵਾਜ਼ ਨਹੀਂ ਦਿੰਦੇ। ਜਿਹੜਾ ਜਪ ਹੈ ਰਸਨਾ ਤੋਂ, ਫਿਰ ਜਪ ਕਰ ਲਈ ਕੁਝ ਅਸੂਲ ਨੇ। ਦੇਖੋ, ਇੱਕ ਤਾਂ ਚਲੋ ਸਿੱਧੀ ਜੀ ਗੱਲ, ਬਹਿੰਦਿਆਂ ਉੱਠਦਿਆਂ ਜਿਹਨੇ ਮਿੱਥ ਕੇ ਜਪ ਕਰਨਾ, ਇਹਦੇ ਕੁਝ ਅਸੂਲ ਨੇ। ਉਹਦੇ ਵਿੱਚ ਸਾਨੂੰ ਆਪਣੇ ਖਾਣੇ ਦਾ ਪਰਹੇਜ਼ ਰੱਖਣਾ ਪੈਂਦਾ। ਮੈਂ ਜਿਹੜੀ ਬੇਨਤੀ ਕਰ ਰਿਹਾ, ਇਹਨੂੰ ਬਿਲਕੁਲ ਮੇਰੀ ਅਰਜ਼ ਜੇ ਮਨਮਤ ਨਾ ਸਮਝਿਓ। ਕਈ ਵਾਰੀ ਕਈ ਸ਼ਬਦ ਅਸੀਂ ਕਹਿੰਦੇ ਹਾਂ, ਸੁਣੇ ਸੁਣਾਏ ਸ਼ਬਦ ਕਹਿੰਦੇ ਨੇ, ਨਹੀਂ, ਜਪ ਕਰਨ ਵਾਲੇ ਦੇ ਕਈ ਅਸੂਲ ਪਾਲਣੇ ਪੈਂਦੇ ਨੇ। ਉਹਨੂੰ ਜਪ ਕਰਨ ਲੱਗਿਆ ਇੱਕ ਥਾਂ ਦੀ ਚੋਣ ਕਰਨੀ ਪੈਂਦੀ। ਅੱਜ ਵੀ ਗੁਰਮੁਖਾਂ ਦੇ ਗ੍ਰਹਿ ਬੈਠੇ ਗੱਲ ਚੱਲੀ, ਸਾਰੀਆਂ ਥਾਵਾਂ ਪਵਿੱਤਰ ਨੇ, ਪਰ ਜਦੋਂ ਮਿੱਥ ਕੇ ਜਪ ਕਰਨਾ ਤੇ ਜੇ ਕਿਤੇ ਜ਼ਮੀਨ ਤੇ ਬੈਠ ਕੇ ਕੀਤਾ ਜਾਏ ਤੇ ਇਹਦਾ ਰਸ ਹੀ ਕੁਝ ਹੋਰ ਹੈ। ਮਕਾਨ ਦੀ ਛੱਤ ਤੇ ਥੱਲੇ ਬੈਠ ਕੇ ਕੀ ਕਾਰਨ ਕਿ ਧੰਨ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਜਾਓ। ਅਸੀਂ ਉਹਨਾਂ ਬਾਰੇ ਤਾਂ ਕਹਿੰਦੇ ਹਾਂ ਸੀਸ ਤਲੀ ਤੇ ਰੱਖਿਆ, ਪਰ ਉਸ ਭੋਰਾ ਸਾਹਿਬ ਨੂੰ ਦੇਖੋ ਜਿਸ ਵਿੱਚ ਉਹਨਾਂ ਨੇ ਅੱਧੀ ਸਦੀ ਦੇ ਕਰੀਬ ਆਪਣੀ ਜ਼ਿੰਦਗੀ ਨੂੰ ਕਮਾਇਆ। ਚਾਰ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਲਿਖੇ, ਉਸੇ ਭਵਰੇ ਵਿੱਚੋਂ ਭੋਰੇ ਵਿੱਚੋਂ ਥੱਲੇ ਰਸਤਾ ਜਾਂਦਾ, ਖੂਸੀ ਇਸ਼ਨਾਨ ਵੀ ਅੰਦਰ ਕਰਨਾ। ਕਿਉਂਕਿ ਜਪ ਕਰਨ ਵਾਲਾ ਜਿਹੜਾ ਜਦੋਂ ਅਸੂਲ ਮਿੱਥ ਕੇ ਬੈਠਦਾ, ਉਸ ਵਿੱਚੋਂ ਜਿਹੜੀਆਂ ਤਰੰਗਾਂ ਨਿਕਲਦੀਆਂ ਨੇ, ਉਹਨਾਂ ਤਰੰਗਾਂ ਨੂੰ ਇੱਕ ਥਾਂ ਤੇ ਸੰਭਾਲਣਾ ਅਤ ਲਾਜ਼ਮੀ ਹੁੰਦਾ। ਇਹ ਸੱਚ ਹੈ। ਇੱਥੋਂ ਤੱਕ ਇਹਨੂੰ ਮਿੱਥ ਮੈਂ ਫਿਰ ਬੇਨਤੀ ਕਰਾਂ, ਇਹਨੂੰ ਕਰਮ ਕਾਂਡ ਨਾ ਸਮਝਿਓ। ਜਿਹੜੇ ਕੱਪੜੇ ਬੰਦਾ ਤਨ ਤੇ ਪਾਉਂਦਾ, ਜਪ ਵਾਲਾ ਤਾਂ ਕਿਸੇ ਦੇ ਬਸਤਰ ਉੱਤੇ ਬੈਠੇ, ਇਹਨੂੰ ਸੁੱਚ ਪਿੱਟ ਨਾ ਸਮਝਣਾ। ਉਸ ਬਿਸਤਰ ਨੂੰ ਜਿਸ ਨੇ ਵਰਤਿਆ, ਜਿਹੜੀ ਉਹਦੇ ਅੰਦਰ ਦੀ ਬਿਰਤੀ ਉਹ ਬਿਸਤਰੇ ਉੱਤੇ ਟਿਕੀ ਗਏ, ਕਈ ਵਾਰੀ ਉਸ ਬਿਸਤਰੇ ਤੇ ਬੈਠਿਆਂ ਵੀ ਫਰਕ ਪੈਣ ਲੱਗ ਪੈਂਦਾ। ਥਾਂ ਇੱਕ ਚੁਣੀ ਜਾਏ, ਉੱਥੇ ਬੈਠ ਕੇ ਫਿਰ ਜਪ ਸ਼ੁਰੂ ਕੀਤਾ ਜਾਏ। ਤੇ ਜਪ ਪੁਰਾਣੇ ਲੋਕ ਮਾਲਾ ਕਿਉਂ ਵਰਤਦੇ ਸਨ? ਅੱਜ ਭਾਵੇਂ ਅਸੀਂ ਪੜ੍ਹੇ ਲਿਖੇ ਵਿਦਵਾਨ ਕਹਿੰਦੇ ਆ ਕਿ ਮਾਲਾ ਦੀ ਕੋਈ ਲੋੜ ਨਹੀਂ, ਤੇ ਕੋਈ ਲੋੜ ਨਹੀਂ ਜਿਹਦੀ ਰਸਨਾ ਮਾਲਾ ਬਣ ਗਈ, ਕੋਈ ਲੋੜ ਨਹੀਂ ਜਿਹਦੇ ਸਵਾਸ ਮਾਲਾ ਬਣ ਗਏ ਨੇ, ਕੋਈ ਲੋੜ ਨਹੀਂ ਜਿਹਦੇ ਰੋਮ ਰੋਮ ਮਾਲਾ ਬਣ ਗਿਆ, ਕੋਈ ਲੋੜ ਨਹੀਂ ਜਿਹਦੀ ਦਿਲ ਦੀ ਧੜਕਣ ਮਾਲਾ ਬਣ ਗਈ ਹੈ। ਖਿਮਾ ਕਰਿਓ, ਪਖੰਡ ਨਹੀਂ, ਪਰ ਆਖਰ ਮਿੱਥ ਕੇ ਤਾਂ ਬੈਠਣਾ ਪਏਗਾ ਕਿ ਇੰਨਾ ਸਮਾਂ ਮੈਂ ਪਰਮਾਤਮਾ ਦੀ ਬੰਦਗੀ ਕਰਨੀ, ਉਹ ਗਿਣਤੀ ਨਹੀਂ। ਇਸ ਕਰਕੇ ਕਿ ਮਨ ਬੜਾ ਚੰਚਲ ਜੇ, ਅੱਧੇ ਘੰਟੇ ਲਈ ਬੈਠੋ, 5 ਮਿੰਟਾਂ ਬਾਅਦ ਅੱਖਾਂ ਖੋਲ੍ਹ ਕੇ ਦੇਖਣ ਲੱਗ ਪੈਂਦਾ, ਟਾਈਮ ਹੋ ਗਿਆ ਹੋਣਾ। ਇਹਦਾ ਸੁਭਾਅ ਹੈ ਜੇ ਤੁਰਨਾ। ਫਿਰ ਜਦੋਂ ਇਨਸਾਨ ਉਹ ਜਪ ਕਰਦਾ, ਉਹਦੇ ਵਿੱਚ ਬਹੁਤ ਕੁਝ ਵਾਪਰਦਾ। ਸਭ ਤੋਂ ਪਹਿਲਾਂ ਹੱਲਾ ਗੰਦੇ ਫੁਰਨਿਆਂ ਦਾ ਹੁੰਦਾ। ਮੈਂ ਸਾਰਿਆਂ ਲਈ ਨਹੀਂ ਕਹਿ ਰਿਹਾ, ਜਿਤਨੇ ਵੀ ਪਾਪ ਕੀਤੇ ਨੇ ਸਿਮਰਤੀ ਤੇ ਕਲਪਨਾ ਦੋ ਚੀਜ਼ਾਂ ਜਪ ਵਿੱਚ ਆਉਂਦੀਆਂ ਨੇ। ਅੱਜ ਅਸੀਂ ਗੱਲ ਕੀਤੀ ਸਿਮਰਤੀ ਦਰ ਤੇ ਬੀਤੀਆਂ ਹੋਈਆਂ ਯਾਦਾਂ, ਜੋ ਕੁਝ ਮੈਂ ਪਾਪ ਕੀਤਾ, ਚੰਗਾ ਕੀਤਾ, ਮੰਦਾ ਕੀਤਾ, ਉਹ ਸਾਰੀਆਂ ਚੀਜ਼ਾਂ ਜਪ ਵੇਲੇ ਸਾਹਮਣੇ ਆਉਂਦੀਆਂ ਨੇ। ਤੇ ਕਲਪਨਾ ਜਿਸ ਘਰ 'ਚ ਬੈਠਾ ਨਿਆਣਿਆਂ ਬਾਰੇ ਕਦੀ ਸੋਚੀ ਨਹੀਂ, ਕਲਪਨਾ ਕਰੀ ਜਾਏਗਾ ਪੁੱਤਰ ਬਾਹਰ ਗਿਆ ਟ੍ਰੈਫਿਕ ਬਹੁਤ ਜ਼ਿਆਦਾ, ਪਤਾ ਨਹੀਂ ਕੀ ਬਣ ਜਾਏ, ਬੱਚਾ ਪੜ੍ਹਨ ਗਿਆ ਪਤਾ ਨਹੀਂ ਉਹਦੇ ਨਾਲ ਕੀ ਬਣੇ। ਸਿਮਰਤੀ ਤੇ ਕਲਪਨਾ ਦੋ ਚੀਜ਼ਾਂ ਉੱਠਦੀਆਂ ਨੇ। ਫਿਰ ਜਪ ਇੰਨੀ ਕਿਰਪਾ ਕਰਦਾ ਜੇ ਉਸ ਵੇਲੇ ਇਸ ਫੁਰਨਿਆਂ ਤੋਂ ਹਟਾ ਕੇ ਹੋਰ ਜਪ ਹੋਰ ਦ੍ਰਿੜਤਾ ਨਾਲ ਜਪਿਆ ਜਾਏ। ਭਾਈ ਗੁਰਸਿੱਖੋ ਇਹਦੇ ਅੰਦਰ ਫਿਰ ਇੱਕੋ ਦਮ ਬੈਰਾਗ ਉੱਠਦਾ ਹੈ, ਕਦੀ ਰੋਣ ਲੱਗ ਪੈਂਦਾ ਹੈ ਇਕੱਲਾ ਤੇ ਕਦੀ ਮੁਸਕਰਾਉਣ ਲੱਗ ਪੈਂਦਾ ਹੈ। ਸਤਿਗੁਰੂ ਮਿਹਰ ਕਰਦੇ ਨੇ ਜਪ ਕਰਦਿਆਂ ਕਰਦਿਆਂ ਸਲੀਹੇ ਤੇ ਜੇ ਵਾਹਿਗੁਰੂ ਤੋਂ ਡਰ ਕੇ ਕਹਿਣਾ ਕਿ 3 ਘੰਟੇ ਦਾ ਆਰਾਮ ਵੀ ਬਹੁਤ ਜ਼ਿਆਦਾ ਹੁੰਦਾ ਹੈ, 20 ਘੰਟੇ ਵੀ ਟਿਕਿਆ ਜਾ ਸਕਦਾ ਹੈ। ਉਹਦੇ ਵਿੱਚ ਕਈ ਵਾਰੀ ਚੌਂਕੜਾ ਨਹੀਂ ਵੱਜਦਾ, ਉਹ 'ਚ ਇਹ ਨਹੀਂ ਦੇਖਣਾ ਵੀ ਚੌਂਕੜਾ ਨਹੀਂ ਵੱਜਾ ਅਤੇ ਹੁਣ ਸਿਮਰਨ 'ਚ ਕੋਈ ਫਰਕ ਪੈ ਜਾਣਾ ਤਾਂ ਕਿ ਉਹ ਜੇ ਨਹੀਂ ਵੱਜਾ, ਖਲੋ ਕੇ ਜਪ ਕਰ ਲਓ, ਲੇਟ ਕੇ ਕਰ ਸਕਦੇ ਹਾਂ। ਬਸ ਇੱਕ ਗੱਲ ਚੇਤੇ ਰੱਖ, ਜਪ ਦਾ ਸੰਬੰਧ ਤੇਰੇ ਅੰਦਰ ਨਾਲ ਹੈ। ਜਪ ਦਾ ਸੰਬੰਧ ਸਰੀਰ ਦੇ ਚੋਖੇ ਮੁਦਰਾ ਤੇ ਢੰਗਾਂ ਨਾਲ ਨਹੀਂ, ਜਿਵੇਂ ਤਿਮ ਜਪਿਆ ਜਾ ਸਕਦਾ ਉਹਨੂੰ ਜਪ। ਫਿਰ ਉਹ ਜਪ ਕਈ ਵਾਰੀ ਉਹ ਝਲਕਾਂ ਬਖਸ਼ਦਾ ਜਿਹਨੂੰ ਦਿਨੇ ਚੇਤੇ ਕਰਨੇ ਆ। ਉਹ ਜਪ ਵਾਲੇ ਦਿਨਾਂ ਵਿੱਚ ਅੰਦਰ ਇੰਨਾ ਪਵਿੱਤਰ ਸ਼ੁੱਧ ਹੁੰਦਾ ਗੁਰਮੁਖੋ, ਉਹਦੇ ਵਿੱਚੋਂ ਜਿਹੜੇ ਖਿਆਲ ਫੁਰਨੇ ਉਪਜਦੇ ਨੇ ਉਹ ਸਾਕਾਰ ਵੀ ਹੋਣ ਲੱਗ ਪੈਂਦੇ ਨੇ, ਉਹ ਸੱਚਮੁੱਚ ਹੁੰਦੇ ਨੇ ਸਕਾ। ਪਰ ਹਜ਼ੂਰ ਕਹਿੰਦੇ ਨੇ 4-5 ਗੱਲਾਂ ਬਾਬਾ ਜੀ ਨੇ ਬਾਣੀ 'ਚ ਕਹੀਆਂ। ਕਹਿਣ ਲੱਗੇ ਜਪ ਤੋਂ ਰਸਨਾ ਤੋਂ ਸ਼ੁਰੂ ਹੋਣਾ, ਇਹ ਰਸਨਾ ਜਪਦਿਆਂ ਪਹਿਲਾਂ ਤੇਰੇ ਅੰਦਰ ਦੀ ਮੈਲ ਧੋਵੇਗੀ, ਮੈਲ ਧੋਵੇਗੀ ਤੇ ਅੰਦਰ ਟਿਕੇਗਾ। ਕਿਉਂਕਿ ਜਿਸ ਦਿਨ ਮਨ ਨਹੀਂ ਟਿਕਦਾ ਤੇ ਮੇਰਾ ਖਿਆਲ ਹੈ ਕਿਸੇ ਨੂੰ ਪੁੱਛਣ ਦੀ ਥਾਂ ਖੁਦ ਦੇਖ ਲੈਣਾ ਚਾਹੀਦਾ, ਅੱਜ ਮੈਂ ਕਿਹੜੀ ਮੈਲ ਅੰਦਰ ਲੈ ਕੇ ਗਿਆ ਜਿਸ ਕਰਕੇ ਮਨ ਨਹੀਂ ਟਿਕਿਆ। ਮੈਲਾ ਸੋਨਾ ਹੀ ਕੁਠਾਲੀ 'ਚ ਦੌੜਦਾ, ਸ਼ੁੱਧ ਸੋਨਾ ਟਿਕ ਜਾਂਦਾ ਔਰ ਬਿਲਕੁਲ ਨਹੀਂ ਦੌੜਦਾ। ਮੈਲੇ ਫੁਰਨੇ ਹੀ ਮਨ ਨੂੰ ਟਿਕਣ ਨਹੀਂ ਦਿੰਦੇ, ਜਦੋਂ ਮਨ ਸ਼ੁੱਧ ਹੋਵੇਗਾ ਟਿਕੇਗਾ, ਟਿਕਣ ਤੋਂ ਬਾਅਦ ਉਹੀ ਜਪ ਜਿਹੜਾ ਰਸ ਆਉਣ ਲੱਗ ਪੈਂਦਾ, ਨਾਮ ਕਹਿਣ ਵਿੱਚ ਸਵਾਦ ਹੁੰਦਾ, ਵਾਹਿਗੁਰੂ ਕਹਿਣ ਵਿੱਚ ਅੰਦਰ ਦਾ ਰਸ ਹੁੰਦਾ। ਤੇ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਤੇ ਕਹਿੰਦੇ ਸਨ ਕਿ ਇੱਕ ਵਾਰੀ ਵਾਹਿਗੁਰੂ ਪਿਆਰ ਨਾਲ ਤੇਰੀ ਰਸਨਾ ਤਾਵੇ ਤੇ 5 ਵਾਰੀ ਸ਼ੁਕਰਾਨੇ ਵਿੱਚ ਵਾਹਿਗੁਰੂ ਕਹਿ ਦੀ। ਕਿਉਂ ਕਿ ਦਾਦਾ ਤੂੰ ਕਿਰਪਾ ਕੀਤੀ, ਮੈਨੂੰ ਸਵਾਦ ਆਉਣ ਲੱਗ ਪਿਆ, ਨਾਮ ਵੱਧ ਗਿਆ ਨਾ ਆਪਣੇ ਆਪ। ਫਿਰ ਉਹ ਰਸ ਸਾਡੇ ਅੰਦਰ ਰਚਦਾ, ਉਹ ਪਹਿਲਾਂ ਹੁੰਦਾ 1/2 ਘੰਟਾ ਜਾਂ ਜਿੰਨਾ ਸਮਾਂ ਬੰਦਾ ਬਹਿੰਦਾ। ਫਿਰ ਉਹ ਰਸ ਕੀ ਕਰਦਾ, ਅੰਦਰ ਇੰਨੀ ਕੁ ਕਿਰਪਾ ਕਰ ਦਿੰਦਾ, ਜਦੋਂ ਬੰਦਾ ਜਪ ਤੋਂ ਉੱਠ ਕੇ ਤੁਰਦਾ ਇਹ ਜ਼ਬਾਨ ਤੇ ਵੀ ਕਾਬੂ ਪਾਉਣ ਲੱਗ ਪੈਂਦਾ, ਕੰਨਾਂ ਤੇ ਵੀ ਪਾਉਣ ਲੱਗ ਪੈਂਦਾ, ਇਹਦੀ ਰਸਨਾ ਤੇ, ਇਹਦੀ ਖੁਰਾਕ ਤੇ, ਇੱਥੋਂ ਤੱਕ ਇਹਦੇ ਇੰਦਰੀਆਂ ਦੇ ਜਿੰਨੇ ਵੀ ਰਸ ਨੇ ਉਹਨਾਂ ਤੋਂ ਆਪਣੇ ਆਪ ਉੱਟਣ ਲੱਗ ਪੈਂਦਾ। ਕਿਉਂ? ਕਿਉਂਕਿ ਇਹ ਰਸ ਆਵਾ, ਜਦੋਂ ਇਹ ਪਰਮਾਤਮਾ ਦਾ ਰਸ ਹੁੰਦਾ, ਰਾਰਾ ਰਸ ਨਿਰਸ ਕਰ ਜਾਣਿਆ, ਖੋਏ ਨਿਰਾਸੋ ਰਸ ਪਹਿਚਾਨਿਆ, ਉਹ ਰਸ ਜਦੋਂ ਨਾਮ ਦਾ ਆਇਆ ਉਹਨੇ ਸੰਸਾਰ ਦੇ ਰਸਾਂ ਤੋਂ ਮੁਕਤ ਕਰ ਦਿੱਤਾ। ਇੱਕ ਵਾਰ ਇੱਥੇ ਮੈਂ ਅਰਜ਼ ਕੀਤੀ ਸੀ, ਮੈਨੂੰ ਯਾਦ ਹੈ, ਪੇਂਡੂ ਜੋ ਕਲਚਰ ਸੀ ਸਾਡਾ, ਅੱਜ ਦੇ ਸਮਾਜ ਦੀ ਬਣਤਰ ਦੀ ਗੱਲ ਨਾ ਮੈਂ ਕਰਾਂ, ਚਾਹੇ ਦੇਸ਼ ਅਤੇ ਚਾਹੇ ਪ੍ਰਦੇਸ਼, ਕਿਉਂਕਿ ਅਗਾਂਹ ਵਧੂ ਸੋਚ ਨੇ ਸਾਡਾ ਬਹੁਤ ਕੁਛ ਗਵਾਇਆ ਹੈ। ਅਤੇ ਮੈਂ ਮਹਿਸੂਸ ਨਾ ਕਰਿਓ, ਬੇਨਤੀ ਕਰਕੇ ਆਇਆ, ਇੱਥੇ ਸਿੰਘ ਗੱਲਾਂ ਬਹੁਤ ਉੱਚੀਆਂ ਕਰਦੇ ਨੇ, ਚੰਗੀ ਗੱਲ ਹੈ, ਪੰਜਾਬ ਦਾ ਕੀ ਬਣ ਰਿਹਾ, ਉੱਥੇ ਆਹ ਕੁਛ ਕਰਾਂਗੇ। ਉਹ ਭਾਈ ਸੱਜਣੋ, ਹਵਾ 'ਚ ਤੀਰ ਨਾ ਛੱਡੀਏ, ਆਪਣੇ ਘਰਾਂ ਦਾ ਪ੍ਰਬੰਧ ਕਰੋ, ਜਿਹੜੇ ਘਰ ਛੱਡ ਕੇ ਆਏ ਉਹਦੇ ਵਿੱਚ ਕੋਈ ਦੀਵਾ ਬਾਲਣ ਵਾਲਾ ਵੀ ਰਹਿ ਜਾਏ। ਕਿਹੜੇ ਭੁਲੇਖੇ ਜੀ ਰਹੇ, ਭੁਲੇਖੇ ਜੀ ਰਹੇ ਆਪਾਂ। ਮੈਂ ਕਹਿੰਦਾ ਅਸੀਂ ਚਾਹੁੰਦੇ ਹਾਂ ਕਿ ਸਾਡਾ ਆਹ ਕੁਛ ਰਾਜ ਭਾਗ ਆਵੇ, ਦੁਹਾਈ ਰੱਬ ਦੀ, ਉੱਥੇ ਬਹਿ ਕੇ ਦੇਖੋ ਤੁਹਾਡੇ 'ਚੋਂ ਬਹੁਤ ਆਏ ਨੇ ਰਾਜ ਭਾਗ ਦੀ ਗੱਲ ਕਰਨ ਵਾਲਿਓ, ਦੇਖੋ ਸਾਡੇ ਘਰਾਂ ਦੇ ਤਾਲੇ ਖੋਲ੍ਹਣ ਵਾਲਾ ਵੀ ਬੱਚਾ ਵੀ ਉੱਥੇ ਰਹਿ ਜਾਏ, ਕੋਈ ਨਹੀਂ, ਸਿਰਫ ਸ਼ਬਦ ਵਰਤੀ ਜਾਣੇ। ਮੇਰਾ ਖਿਆਲ ਵਕਤੀ ਤੌਰ 'ਤੇ ਲੋਕਾਂ ਨੂੰ ਜਜ਼ਬਾਤੀ ਕਰਨਾ, ਭਾਵੁਕ ਕਰਨਾ, ਇਹ ਸਾਡੀ ਵੱਖਰਾ ਵਿਸ਼ਾ ਹੋ ਸਕਦਾ ਹੈ। ਇੱਥੇ ਮੈਂ ਇੱਕ ਅਰਜ਼ ਕੀਤੀ ਸੀ, ਉਹ ਮੈਂ ਉਸ ਵੇਲੇ ਦੇ ਕਲਚਰ ਦੀ, ਜਦੋਂ ਨਾਮ ਦਾ ਰਸ ਆਵੇ ਤੇ ਖੁਦ ਬਖੁਦ ਰਸ ਛੁਟੀਂਦੇ ਨੇ। ਦੇਖੋ ਸਾਡੀ ਥੋੜੇ ਜਿਹੇ ਸਵਾਲ ਨੇ, ਵਾਸ਼ਨਾ ਤੋਂ ਕਿਵੇਂ ਬਚਾਂ, ਵਕਾਰਾਂ ਤੋਂ ਕਿਵੇਂ ਬਚਾਂ, ਈਰਖਾਂ ਤੋਂ ਕਿਵੇਂ ਬਚਾਂ। ਇੱਕ ਇੱਕ ਔਗਣ ਤੋਂ ਬਚਣ ਦੀ ਥਾਂ ਜੇ ਇਹ ਸਵਾਲ ਬਣ ਜਾਏ ਕਿ ਮੈਂ ਨਾਮ ਨਾਲ ਕਿਵੇਂ ਜੁੜਾਂ, ਬਾਣੀ ਨਾਲ ਕਿਵੇਂ ਜੁੜਾਂ, ਸਿਮਰਨ ਦਾ ਰਸ ਕਿਵੇਂ ਆਵੇ, ਬਸ ਆਪਣੇ ਕੁਐਸਚਨ, ਆਪਣੇ ਸਵਾਲ ਜਿਹੜੇ ਨੇ ਇਸ ਪਾਸੇ ਆ ਜਾਣ। ਜੇ ਨਾਮ ਵਾਲੇ ਪਾਸੇ ਜੁੜ ਗਏ, ਆ ਜਿਹੜਾ ਛੱਡਣਾ ਚਾਹੁੰਦੇ ਆ ਬਿਨਾਂ ਕਹਿਣ ਤੋਂ ਛੱਡਿਆ ਜਾਣਾ। ਇੱਕ ਬੇਟੀ ਘਰ ਰਹਿੰਦੀ ਜਿਹੜੀ ਉਦਾਹਰਨ ਦੇਣੀ, ਪਹਿਲਾਂ ਵਰ ਖੁਦ ਮਾਪੇ ਲੱਭਦੇ ਸਨ, ਇੱਥੋਂ ਤੱਕ ਵਰ ਲੱਭਣਾ ਅਤੇ ਬੇਟੀ ਨੂੰ ਜਾਣਕਾਰੀ ਵੀ ਨਾ ਹੋਣੀ, ਅਤੇ ਉਹ ਬੱਚੀ 25 ਸਾਲ 24 ਸਾਲ 22 ਸਾਲ ਜਾਂ ਜਿਤਨਾ ਸਮਾਂ ਮਾਂ ਦੇ ਘਰ 'ਚ ਰਹੀ, ਪਿਤਾ ਦੇ ਘਰ 'ਚ ਰਹੀ, ਇੱਕ ਦਿਨ ਕਿਤੇ ਇਕੱਲੀ ਮਾਸੀ ਵੀ ਆਪਣੇ ਘਰ 'ਚ ਲੈ ਜਾਏ, ਉਹ ਰਾਤ ਬਿਸਤਰੇ 'ਚ ਢਕੋਰੇ ਭਰਦੀ ਰਹਿੰਦੀ ਸੀ, ਰੋਈ ਜਾਣਾ, ਅਤੇ ਦੂਜੇ ਦਿਨ ਉਹਨੇ ਫਿਸ ਪੈਣਾ, ਮੈਨੂੰ ਮੇਰੀ ਮਾਂ ਕੋਲ ਛੱਡ ਆਓ। ਅਸੀਂ ਪਿੰਡਾਂ 'ਚ ਦੇਖਦੇ ਰਹੇ ਹਾਂ, ਇੱਕ ਰਾਤ 2 ਦਿਨ ਉਹ ਸੱਕੀ ਮਾਸੀ ਦੇ ਘਰ ਵੀ ਰਹਿਣ ਨੂੰ ਤਿਆਰ ਨਹੀਂ, ਪਰ ਉਹਦੇ ਵਾਸਤੇ ਵਰ ਲੱਭਿਆ, ਮਾਪਿਆਂ ਨੇ ਪੱਲਾ ਪਕੜਾਇਆ, ਸਾਈਂ ਦੇ ਘਰ ਗਈ, ਆਪਣੇ ਪਤੀ ਦਾ ਸੰਯੋਗ ਮਾਣਿਆ। ਮੇਰੇ ਸ਼ਬਦ ਨੂੰ ਸਮਝਿਓ, ਪਰ ਵਾਸ਼ਨਾ ਤੋਂ ਉੱਪਰ ਉੱਠ ਕੇ ਪਤੀ ਦੇ ਘਰ ਦਾ ਸੰਯੋਗ ਮਾਣਿਆ, ਵਾਪਸ ਆਈ, ਪਤੀ ਨਾਲ ਸੰਯੋਗ ਬਣਦਾ ਰਿਹਾ, ਪਤੀ ਦੇ ਘਰ ਨਾਲ ਲਗਾਅ ਬਣਿਆ, ਉਸ ਘਰ 'ਚ ਜੰਮੀ ਨਹੀਂ ਪਲੀ ਨਹੀਂ, ਉਹਨੂੰ ਦੇਖਿਆ ਵੀ ਨਹੀਂ ਵਿਆਹ ਤੋਂ ਪਹਿਲਾਂ, ਪਰ ਜਿਸ ਦਿਨ ਸੰਯੋਗ ਬਣ ਗਿਆ ਉਹੀ ਪੇਕੇ ਆਈ ਅਤੇ ਕਹਿਣ ਲੱਗੀ, ਮਾਂ ਮੈਂ 2 ਦਿਨਾਂ ਬਾਅਦ ਚਲੀ ਜਾਣਾ। ਕਿਉਂ? ਕਹਿਣ ਲੱਗੀ, ਮੇਰੇ ਆਪਣੇ ਘਰ ਦਾ ਗਵਾਚਦਾ ਹੈ। ਉਹ ਕਿਹੜੀ ਚੀਜ਼ ਸੀ, ਇਹਨੂੰ ਥੋੜ੍ਹਾ ਜਿਹਾ ਸਮਝੀਏ। ਜਦੋਂ ਨਹੀਂ ਸੀ ਕਿਤੇ ਜੁੜੀ, ਉਦੋਂ ਮਾਂ ਦਾ ਮੋਹ ਸੀ, ਉਦੋਂ ਪਰਿਵਾਰ ਦਾ ਮੋਹ ਸੀ, ਭਰਾ ਭੈਣ ਸਾਰੇ ਚੇਤੇ ਹੁੰਦੇ ਸਨ। ਜਦੋਂ ਕਿਸੇ ਹੋਰ ਨਾਲ ਸੰਬੰਧ ਬਣਿਆ, ਰਸ ਬਣਿਆ, ਉਦੋਂ ਪੇਕਿਆਂ ਦਾ ਘਰ ਆਪਣੇ ਆਪ ਛੁੱਟ ਗਿਆ। ਭਾਈ ਗੁਰਸਿੱਖੋ, ਇਹ ਦੁਨੀਆਂ ਦੇ ਰਸ ਪੇਕਿਆਂ ਦੇ ਘਰ ਦੀ ਖੇਡ ਜੇ, ਜਿੱਦਣ ਸਾਈਂ ਦਾ ਪੱਲੂ ਪਕੜ ਕੇ ਨਾਮ ਦਾ ਰਸ ਆਇਆ, ਕਹਿਣ ਦੀ ਲੋੜ ਨਹੀਂ, ਆਪਣੇ ਆਪ ਹੀ ਛੁੱਟ ਜਾਣਾ। ਜੁੜਿਆ ਕਿਵੇਂ ਜਾਏ? ਹਜ਼ੂਰ ਨੇ ਫਿਰ ਕਿਹਾ, ਅੰਦਰ ਦਾ ਰਸ ਬਣੇਗਾ, ਉਹ ਰਸ ਅੰਦਰ ਧਸੇਗਾ, ਅਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬੋਲ ਹੈ, ਕਹਿੰਦੇ ਨੇ, ਇਹ ਤੇਰੀ ਇੱਕ ਜ਼ਬਾਨ ਸ਼ੁਰੂ ਕਰੇਗੀ ਅਤੇ ਤੇਰੀ ਇੱਕ ਜ਼ਬਾਨ ਤੋਂ 1,00,000 ਜ਼ਬਾਨ ਬਣੇਗੀ, 1,00,000 ਤੋਂ 20,00,000 ਬਣੇਗੀ, 20,00,000 ਜ਼ਬਾਨ ਇੱਕੋ ਵਾਰੀ ਵਾਹਿਗੁਰੂ ਕਹੇਗੀ। ਫਿਰ ਸਮਝੀ ਤੂੰ ਪਤੀ ਦੇ ਘਰ ਦੀਆਂ ਪੌੜੀਆਂ ਚੜ੍ਹਨ ਲੱਗ ਪਿਆ। ਇੱਕ ਦੋ ਜੀਵੋ 1,00,000 ਹੋ ਹੈ, 1,00,000 ਹੋਵੇ 1,20,000, 1,00,000 ਗੇੜਾ ਆਖੀਆਂ ਏਕ ਨਾਮ ਜਗਦੀਸ਼, ਇਹ ਤਰ੍ਹਾਂ ਪਤ ਪਵੜੀਆਂ ਚੜ੍ਹੀਏ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਨਾਨਕ ਨਦਰੀ ਪਾਈਐ ਕੂੜੈ ਕੂੜੀ ਠੀਸ, ਜਪ ਕਰਕੇ ਵੀ ਕਦੀ ਨਾ ਕਹੀ ਮੇਰੀ ਕਮਾਈ। ਉਹਦੀ ਨਦਰ ਨਦਰ ਨਾਲ ਹੀ ਉਹਦੀ ਪ੍ਰਾਪਤੀ ਹੈ। ਪਹਿਲੀ ਬੇਨਤੀ ਸੀ ਜਪ, ਕੁਝ ਦਿਨ ਆਪਾਂ ਮਿਥ ਕੇ ਕਰਕੇ ਦੇਖੀਏ। ਦੇਖੋ ਜਿਨ੍ਹਾਂ ਬਜ਼ੁਰਗਾਂ ਕੋਲ ਘਰ ਵਕਤ ਹੈ, ਜੋਬ ਨਹੀਂ ਕਰਦੇ ਅਤੇ ਵਾਹਿਗੁਰੂ ਨੇ ਸਮਾਂ ਦਿੱਤਾ, ਰੋਟੀ ਪਾਣੀ ਦਿੱਤਾ, ਉਹਨਾਂ ਤੋਂ ਇੰਨਾ ਗੱਡ ਕੇ ਬਹਿ ਜਾਣਾ ਚਾਹੀਦਾ। ਪਿਆਰਿਓ, ਜ਼ਿੰਦਗੀ ਦੇ ਆਖਰੀ ਪੜਾਅ ਹੀ ਕਿਤੇ ਪਰਮਾਤਮਾ ਦਇਆ ਕਰੇ, ਜਿੰਨਾ ਦਾੜਾ ਉਜਲਾ ਹੋਵੇ ਰੱਬ ਦੇ ਘਰ ਜਾਂਦਿਆਂ, ਉਹਨਾਂ ਮਨ ਵੀ ਉਜਲਾ ਹੋ ਜਾਏ, ਉਹ ਜਪ ਕਰੇਗਾ। ਸਤਿਗੁਰੂ ਨੇ ਅੱਜ ਪਹਿਲੀ ਤੁਕ ਕਹੀ, ਉਹਦੇ 'ਤੇ ਮੈਂ ਰੋਕਿਆ ਸਾਂ। ਹਜ਼ੂਰ ਨੇ ਕਿਹਾ, ਜਪ ਮਨ ਹਰ ਹਰ ਨਾਮ ਨਿਤ ਧਿਆਏ। ਮਨਾ ਤੂੰ ਜਪ, ਫਿਰ ਮਨ ਵੀ ਜਪਦਾ। ਗੱਲ ਅਸੀਂ ਰਸਨਾ ਦੀ ਕੀਤੀ, ਮਨ ਵਿੱਚੋਂ ਵੀ ਸਿਮਰਨ ਨਿਕਲਦਾ, ਸੁੱਤਿਆਂ ਵੀ ਨਾਮ ਚੱਲਦਾ। ਤਾਂ ਹੀ ਗੁਰੂ ਜੀ ਨੇ ਕਿਹਾ ਕਿ ਸੌਂਦੇ ਵਾਹ ਵਾਹ ਉੱਚਰੈ ਉੱਠਦੇ ਪੀ ਵਾਹ ਕਰੇਣ। ਵੈਸੇ ਅੱਜ ਤਾਂ ਹੁਣ ਇਹਨੂੰ ਸਾਇੰਸ ਵਾਲੇ ਸੱਜਣ ਵੀ ਮੰਨ ਰਹੇ ਨੇ ਕਿ ਜੋ ਤੁਸੀਂ ਸੁੱਤਿਆਂ ਖਿਆਲ ਪੈਦਾ ਕਰੋਗੇ, ਸਵੇਰੇ ਜਾਗਦਿਆਂ ਤੱਕ ਉਹ ਖਿਆਲ ਫਲੀਭੂਤ ਹੋ ਸਕਦਾ ਹੈ, ਫੁਰਨਾ। ਜੋ ਸੁੱਤਿਆਂ ਆਪਾਂ ਜਪਾਂਗੇ ਅਤੇ ਟਿਕ ਕੇ ਇਹੀ ਕਾਰਨ ਕਿ ਸੋਹਿਲਾ ਸਾਹਿਬ ਦੀ ਬਾਣੀ ਨੂੰ ਕਿਹਾ ਗਿਆ ਵੀ ਜਦੋਂ ਨੀਂਦ ਵੇਲੇ ਸੌਣ ਲੱਗਿਆਂ ਲਿਖਿਆ, ਸੌਣ ਲੱਗਿਆਂ ਦਾ ਮਤਲਬ ਬੋਲਣਾ ਨਹੀਂ, ਸੌਣ ਲੱਗਿਆਂ ਦਾ ਮਤਲਬ ਕਿ ਅੱਧ ਮਿੱਠੀਆਂ ਅੱਖਾਂ ਹੋਣ, ਨੀਂਦ ਦੀ ਖੁਮਾਰੀ ਆਉਂਦੀ ਹੋਵੇ, ਵਿੱਚੇ ਸੋਹਿਲਾ ਸਾਹਿਬ ਪੜ੍ਹੋ, ਪੜ੍ਹਦਿਆਂ ਪੜ੍ਹਦਿਆਂ ਇੱਕੋਦਮ ਬੰਦਾ ਲੇਟ ਜਾਏ, ਕਈ ਵਾਰੀ ਰਾਤ ਨੂੰ ਸੁਪਨੇ ਵਿੱਚ ਵੀ ਬਾਣੀ ਪੜ੍ਹੀ ਜਾਂਦਾ, ਕਿਉਂਕਿ ਉਹ ਚੀਜ਼ ਅੰਦਰ ਬੈਠ ਗਈ ਨਾ। ਮਹਾਰਾਜ ਜੀ ਕਿਰਪਾ ਕਰ ਰਹੇ ਨੇ ਕਿ ਉਸਨੂੰ ਨਿੱਤ ਧਿਆ, ਜਪ ਮਨ ਹਰ ਹਰ ਨਾਮ ਨਿੱਤ ਧਿਆਏ, ਨਿੱਤ ਧਿਆ, ਫਿਰ ਮਿਲੇਗਾ ਕਿ ਜੋ ਇੱਛਾ ਸੋਈ ਫਲ ਭਾਵੇਂ, ਤੂੰ ਫੁਰਨਾ ਬਣਾਈ, ਇੱਛਾ ਪੈਦਾ ਤੇਰੇ 'ਚ ਹੋਵੇ। ਹੁਣ ਮੇਰੇ ਅੱਜ ਇਹ ਵਿਚਾਰ ਕਰਦੇ ਆਇਆ ਕਿ ਜਪ ਕਰਨ ਵਾਲੇ 'ਚ ਇੱਛਾ ਕੀ, ਜੋ ਇੱਛਾ ਸੋਈ ਫਲ ਭਾਵੇਂ, ਜੋ ਇੱਛੇਗਾ ਉਹ ਫਲ ਮਿਲੇਗਾ। ਸੱਚ ਜਾਣੋ, ਜਿਹੜਾ ਨਿੱਤ ਧਿਆਂਦਾ ਉਹਦੀ ਇੱਛਾ ਹੀ ਕੇਵਲ ਇਹ ਰਹਿੰਦੀ ਏ ਕਿ ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਹਮਰੀ ਕਰੋ ਖਾਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ। ਉਹਦੀ ਇੱਛਾ ਵੀ ਜਿਹੜੀ ਦੁਨਿਆਵੀ ਨਹੀਂ ਰਹਿੰਦੀ, ਉਹਦੀ ਇੱਛਾ ਇੱਕੋ ਹੁੰਦੀ ਏ ਬੌਰ ਹਮ ਕਾਹੇ ਆਵੇਂਗੇ, ਉਹਦੀ ਇੱਛਾ ਇੱਕੋ ਹੁੰਦੀ ਹੈ ਬਹੁਤ ਬਹੁਤੇ ਫੇਰ ਭਏ ਕਿਰਪਨ ਕੋ, ਇੱਛਾ ਹੀ ਹੈ ਨਾ। ਅਬ ਕਿਛ ਕਿਰਪਾ ਕੀ ਜਾਏ ਖੋਹੋ ਦਿਆਲ, ਦਰਸ਼ਨ ਦਿਓ ਆਪਣਾ ਇੱਛਾ ਐਸੀ ਬਖਸ਼ ਕਰੀ ਜਾਏ। ਉਹਦੀ ਇੱਛਾ ਹੁੰਦੀ ਹੈ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੈ ਕਾਗ, ਅਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੇ ਭਾਗ, ਕਾਕਾ ਕਰਮ ਢੰਡੋਲਿਆ ਸਗਲਾ ਖਾਇਆ ਮਾਸ, ਮੇਰੀ ਇੱਕ ਇੱਛਾ ਹੈ ਇਹ ਦੇ ਨੈਨਾ ਮੁੱਤ ਸ਼ੋਹ, ਫਿਰ ਦੇਖਣ ਕੀ ਆਸ, ਇੱਛਾ ਵੀ ਬਦਲ ਜਾਂਦੀ ਹੈ। ਆਹ ਇੱਛਾ ਨਹੀਂ, ਭਾਵੇਂ ਠੀਕ ਹੈ ਜਪਣ ਵਾਲੇ ਦੀਆਂ ਇੱਛਾ ਫੁਰਨੇ ਸਾਰੇ ਪੂਰੇ ਹੁੰਦੇ, ਉਹਦੇ ਫੁਰਨਿਆਂ ਵਿੱਚ ਤਬਦੀਲੀ ਹੈ ਉਹ ਮੰਗ। ਦੇਖੋ ਇੱਕ ਸ਼ਬਦ ਕਬੀਰ ਸਾਹਿਬ ਦਾ ਹੁੰਦਾ, ਸੋਲਟ ਰਾਗ 'ਚ ਅਸੀਂ ਪੜ੍ਹਦੇ ਹਾਂ, ਮਾਧੋ ਕੈਸੇ ਬਣੇ ਤੁਮ ਸੰਗੇ, ਆਪ ਨਾ ਦੇਹੋ ਤਾਂ ਲੇਵੂ ਮੰਗੇ, ਦੋ ਸਿਰ ਮੰਗੂ ਚੂਨਾ, ਪਾਓ ਕੀ ਹੋ ਸੰਗ ਲੂਨਾ, ਅੱਧ ਸਿਰ ਮੰਗੂ ਦਾਲੇ, ਮੋਗੋ ਦੋਨੋ ਵਕਤ ਜਵਾਲੇ, ਖਾਂਟ ਮੰਗੂ ਚੌ ਪਾਈ ਸਰਹਾਨਾ, ਅਵਰ ਤਲਾਈ ਮੰਗੇ ਨਾ। ਉਹੀ ਮਹਾਂਪੁਰਖ ਕਹਿ ਰਹੇ ਨੇ, ਮੈਂ ਕਿਹਾ ਮੰਗੂ ਕਿਛ ਥਿਰ ਨਾ ਰਹਾਈ, ਦੇਖਤ ਨੈਣ ਚਲਿਓ ਜਗ ਜਾਈ, ਕੀ ਮੰਗਾ ਤੇਰੇ ਤੋਂ, ਜੋ ਕੁਝ ਉਹਨਾਂ ਮੰਗਿਆ ਉਹ ਚੇਤੇ ਰੱਖੋ ਵਾਸ਼ਨਾ ਦੀ ਪੂਰਤੀ ਨਹੀਂ ਸੀ, ਉਹ ਇਸ ਕਰਕੇ ਮੰਗਿਆ ਪਰਮਾਤਮਾ ਆ ਰੋਟੀ ਵਾਲੇ ਪਾਸਿਓਂ ਆਜ਼ਾਦੀ ਕਰ, ਰੋਜ਼ ਦੀ ਰੋਟੀ ਦੇ, ਫਿਰ ਵੇਖ ਮੈਂ ਤੇਰੀ ਬੰਦਗੀ ਕਰਦਾ। ਉਹ ਇੱਛਾਵਾਂ ਖਿਆਲ ਵਿੱਚ ਇਹ ਜੋ ਜਾਂਦੇ ਨੇ, ਉਹ ਇੱਛਾ ਹੈ ਕਿ ਖੌ ਤੁਮਰੀ ਕਰੋ ਨਿਤ ਆਸ, ਪ੍ਰਭ ਮੋਏ ਕਬ ਗੱਲ ਆਵੇਂਗੇ, ਕੈਸੀ ਇੱਛਾ। ਕਦੀ ਇਨਸਾਨ ਮਿੱਥੇ ਤਾਂ ਸਹੀ, ਜੇ ਅਸੀਂ ਜੋ ਮੰਜ਼ਿਲ ਮਿੱਥਾਂਗੇ ਉਹ ਸਾਨੂੰ ਮਿਲੇਗਾ। ਮਹਾਰਾਜ ਕਹਿੰਦੇ ਨੇ ਜੋ ਇੱਛਾ ਸੋਈ ਫਲ ਭਾਵੇਂ, ਫਿਰ ਉਹ ਇੱਛਾ ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ, ਕੀਨੋ ਦਾਸ ਕਾ ਦੁੱਖ ਵਿਦਾਰੇ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗਣ ਸਭ ਮੇਟੈ ਦਿਆਲ ਪੁਰਖ ਬਖਸ਼ੰਦ, ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ, ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਜਦੋਂ ਜਪ ਕਰਦਾ ਕੋਈ, ਜਾਂ ਕਾ ਮੀਤ ਸਾਜਨ ਕੈ ਸਮੀਆਂ, ਤਿਸ ਜਨ ਕਹੋ ਕਹੋ ਕਾਕੀ ਕਮੀਆਂ, ਜਾਂ ਕੀ ਪ੍ਰੀਤ ਗੋਬਿੰਦ ਸਿਓ ਲਾਗੀ, ਦੁੱਖ ਦਰਦ ਭ੍ਰਮਤਾ ਕਾ ਭਾਗੀ, ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾ ਹੀ ਲਪਟਾਇਓ, ਜਪ ਕਰਨ ਵਾਲਾ ਜਾਂ ਕਾ ਕਹਿਆ ਦਰਗਹਿ ਚੱਲੇ। ਵਾਹਿਗੁਰੂ ਦੇ ਘਰ ਚੋਂ ਦੀ ਚੱਲਦੀ ਉਹ ਭਾਈ ਸਿੱਖੋ, ਕਿਉਂ ਫਕੀਰ ਸੰਤ ਬੇਪਰਵਾਹ ਹੁੰਦਾ, ਕਿਸੇ ਦੀ ਸਰਕਾਰੀ ਦਰਬਾਰੇ ਚੱਲਦੀ ਹੋਵੇ ਬੰਦੇ ਨੂੰ ਵੇਖਣੀ ਜੇ ਬਹਿੰਦਾ, ਕਹਿੰਦੇ ਵੀ ਇਹਦੀ ਫਲਾਣੇ ਨਾਲ ਸਿੱਧੀ ਗੱਲ ਹੈ, ਤੇ ਜਿਹਦੀ ਪਰਮਾਤਮਾ ਨਾਲ ਸਿੱਧੀ ਗੱਲ ਹੈ ਉਹ ਕਿਸੇ ਬੰਦੇ ਦੀ ਮੁਥਾਜੀ ਨਹੀਂ ਕਰੇਗਾ। ਜਾਂ ਕਾ ਕਹਿਆ ਦਰਗਹਿ ਚੱਲੇ, ਸੋ ਕਿਸ ਕੋ ਨਦਰ ਲੈ ਆਵੇ ਤਲੈ। ਫਿਰ ਇਹ ਜਿਹੜਾ ਜਪ ਹੈ, ਇੱਕ ਮੈਂ ਹੋਰ ਬੇਨਤੀ ਕਰ ਜਾਵਾਂ ਬਾਣੀ ਵਿੱਚੋਂ ਹੀ, ਇਹ ਸਾਡੇ ਘਰ ਦੇ ਦੁਆਲੇ ਜਿੱਥੇ ਤੁਸੀਂ ਰਹੋਗੇ, ਜਿੱਥੇ ਸਰੀਰ ਜਾਏਗਾ ਉਹਦੇ ਦੁਆਲੇ ਇੱਕ ਕਵਚ ਬਣਾ ਦਿੰਦਾ, ਰੱਖਿਆ ਦਾ ਕਵਚ ਇੱਕ ਘੇਰਾ ਬਣਾ ਦਿੰਦਾ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ, ਅਸੀਂ ਇੱਕ ਬਚਨ ਪੜ੍ਹਦੇ ਹਾਂ ਕਿ ਤਾਤੀ ਵਾਓ ਨਾ ਲੱਗ ਗਈ। ਇਹ ਸ਼ਬਦ ਭਾਵੇਂ ਚੇਤੇ ਤੁਹਾਨੂੰ ਸਭ ਨੂੰ, ਉਹ ਤਾਤੀ ਵਾਓ ਨਾ ਲੱਗ ਗਈ ਪਾਰ ਬ੍ਰਹਮ ਸ਼ਰਨਾਈ ਚੌ ਗਿਰਦ ਹਮਾਰੇ। ਆਰਾਮ ਕਾਰ ਦੇ ਅਰਥ ਕੀ ਨੇ? ਵੈਸੇ ਕਾਰ ਦਾ ਅਰਥ ਲਕੀਰ ਹੈ, ਰਾਮ ਕਾਰ ਪਰਮਾਤਮਾ ਦੀ ਕਾਰ, ਵਾਹਿਗੁਰੂ ਜੀ ਦੀ ਕਾਰ। ਇਤਿਹਾਸ ਕਹਿੰਦਾ ਕਿ ਸਵਰਨ ਮਿਰਗ ਨੂੰ ਦੇਖ ਕੇ ਰਾਮ ਚੰਦਰ ਜੀ ਉਹਨੂੰ ਪਕੜਨ ਗਏ। ਸ਼੍ਰੀ ਰਾਮ ਚੰਦਰ ਜੀ, ਉਹ ਮਿਰਗ ਆਇਆ ਨਾ, ਛਲਾਵਾ ਹੀ ਸੀ, ਉਹਨੂੰ ਪਕੜਨ ਗਏ। ਇੱਕੋ ਦਮ ਉਹਨਾਂ ਦੀ ਆਵਾਜ਼ ਵੀ ਆਈ, ਜਿਵੇਂ ਬਹੁਤ ਜ਼ਿਆਦਾ ਕਿਸੇ ਮੁਸੀਬਤ 'ਚ ਫਸ ਗਏ, ਲਕਸ਼ਮਣ ਨੂੰ ਆਵਾਜ਼ ਮਾਰੀ। ਉਹਨਾਂ ਨੇ ਇੱਕ ਸ਼ਬਦ ਕਿਹਾ ਸੀਤਾ ਜੀ ਨੂੰ, ਜਦੋਂ ਉਹਨਾਂ ਕਿਹਾ ਤੁਸੀਂ ਜਾਓ, ਤੁਹਾਡੇ ਭਰਾ ਦੀ, ਤੁਹਾਡੇ ਵੀਰ ਦੀ, ਭਰਾਤਾ ਦੀ ਆਵਾਜ਼ ਹੈ। ਉਹਨੇ ਕਿਹਾ ਮੈਂ ਤੁਹਾਨੂੰ ਇਕੱਲਿਆਂ ਛੱਡ ਕੇ ਕਿਵੇਂ ਜਾਵਾਂ? ਪਰ ਫਿਰ ਵੀ ਜਦੋਂ ਤੁਰ ਲੱਗੇ, ਉਹਨਾਂ ਨੇ ਸੀਤਾ ਜੀ ਦੇ ਚਾਰ ਚੁਫੇਰੇ ਇੱਕ ਲਕੀਰ ਖਿੱਚ ਦਿੱਤੀ, ਜੋ ਉਹ ਬਾਹਰ ਨਾ ਨਿਕਲਿਓ, ਪਰ ਇਸ ਲਕੀਰ ਦੇ ਅੰਦਰ ਕੋਈ ਨਹੀਂ ਆ ਸਕੇਗਾ। ਸੱਚਮੁੱਚ ਰਾਵਣ ਆਇਆ, ਉਹਨੇ ਭਿੱਖਿਆ ਮੰਗੀ, ਸੀਤਾ ਜੀ ਨੇ ਕਿਹਾ ਅੰਦਰ ਆ ਕੇ ਲਕੀਰ 'ਚ, ਪਰ ਉਹਨੇ ਉਹ ਸਮਝ ਗਿਆ, ਉਹਨੇ ਕਿਹਾ ਨਹੀਂ, ਇਸ ਲਕੀਰ ਤੋਂ ਬਾਹਰ। ਜਦੋਂ ਉਹਨਾਂ ਨੇ ਲਕੀਰ 'ਚੋਂ ਪੈਰ ਬਾਹਰ ਕੱਢਿਆ, ਸੀਤਾ ਹਰਨ ਹੋ ਗਿਆ, ਛਲੀ ਗਈ। ਪਰ ਯਾਦ ਉੱਥੇ ਮਨ 'ਚ ਆਇਆ, ਲਕਸ਼ਮਣ ਦੀ ਰੇਖਾ ਦੀ ਕੁਝ ਜ਼ਮੀਨ ਦੀ ਖਾਦੇ, ਇਸ ਹੱਦ ਤੱਕ ਲਕੀਰ ਮਾਰੀਏ, ਇਸ ਲਕੀਰ ਤੋਂ ਅੱਗੇ ਜਿਹੜੀ ਧਰਤੀ ਉਹਦੇ ਵਿੱਚ ਕੋਈ ਰੱਖਿਆ ਨਹੀਂ। ਪਰ ਗੁਰਸਿੱਖੋ, ਨਾਮ ਦੀ ਕਾਰ ਐਸੀ ਏ, ਤੁਸੀਂ ਜਿੱਥੇ ਵੀ ਜਾਓਗੇ ਧਰਤੀ ਦੀ ਹੱਦ ਕੋਈ ਨਹੀਂ। ਨਾਮ ਦੀ ਕਾਰ ਲੋਕ ਵਿੱਚ ਵੀ ਚੱਲਦੀ ਹੈ ਤੇ ਪਰਲੋਕ ਵਿੱਚ ਵੀ ਚੱਲਦੀ। ਸਮਝੋ ਇਸ ਨੁਕਤੇ, ਨਾਮ ਰਾਮ ਕਾਰ ਕੀ ਹੈ? ਉਹ ਕਾਰ ਧਰਤੀ ਤੱਕ ਸੀਮਤ ਏ, ਇਹ ਕਾਰ ਤੇਰੀ ਆਤਮਾ ਨਾਲ ਜਾਂਦੀ ਏ। ਜਿਸ ਥਾਂ ਤੇ ਤੂੰ ਜਪੇਗਾ ਉੱਥੇ ਕਾਰ ਬਣੇਗੀ। ਤਾਤੀ ਵਾਓ ਨਾ ਲੱਗੀ ਪਾਰ ਬ੍ਰਹਮ ਸ਼ਰਨਾਈ ਚੌ ਗਿਰਦ ਹਮਾਰੇ ਰਾਮ ਕਾਰ। ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਸਮਰੱਥ ਗੁਰੂ ਨੇ ਲਕੀਰ ਖਿੱਚੀ, ਇਸੇ ਨੂੰ ਗੁਰੂ ਜੀ ਨੇ ਚੌਕੀ ਕਿਹਾ। ਗੁਰਗਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ, ਚੌ ਗਿਰਦ ਗੁਰਮੁਖੋ ਨਾਮ ਵਿੱਚੋਂ ਨਿਕਲੀ ਕੋਈ ਗੁਰੂ ਦੀ ਉਹ ਰੱਖਿਆ। ਮਹਾਰਾਜ ਕਹਿੰਦੇ ਨੇ ਚੌਕੀ ਚੌ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਤੇ ਜਿਸ ਕੋਲ ਨਾਮ ਦੀ ਸ਼ਕਤੀ ਹੈ ਥੋੜਾ ਜਿਹਾ, ਕਿ ਉਹਨੂੰ ਗੁਰੂ ਜੀ ਕਹਿ ਰਹੇ ਦੁੱਖ ਨਹੀਂ ਲੱਗਦਾ, ਪਰ ਮਨ 'ਚ ਬੜਾ ਉੱਠਿਆ ਹੋਣਾ, ਖਿਆਲ ਉੱਠਦੇ ਨੇ ਕਿ ਬੰਦਗੀ ਕਰਨ ਵਾਲੇ ਆ ਦਸ਼ਮੇਸ਼ ਪਿਤਾ ਜੀ ਵੱਲ ਦੇਖੀਏ। ਸੰਸਾਰ ਦੀ ਨਜ਼ਰ ਵਿੱਚ ਜਦੋਂ ਦਸੰਬਰ ਦਾ ਮਹੀਨਾ ਹੁੰਦਾ ਹੈ, ਪਤਾ ਨਹੀਂ ਲੋਕ ਉਸ ਮਹੀਨੇ 'ਚ ਖੁਸ਼ ਨੇ ਪ੍ਰਸੰਨ ਨੇ, ਪਰ ਉਸ ਇੱਕ ਇੱਕ ਦਿਨ ਨੂੰ ਚੇਤੇ ਕਰਦਿਆਂ ਹਜ਼ੂਰ ਦੇ ਚਰਨਾਂ ਤੋਂ ਸਿੱਖ ਨਿਸ਼ਾਵਰ ਜਾਏ, ਕਿ ਉਹ ਦੁੱਖ ਨਹੀਂ? ਘਰ ਨਹੀਂ, ਪਰਿਵਾਰ ਦੇ ਟੁਕੜੇ ਨੇ, ਪੁੱਤਰ ਸਾਹਮਣੇ ਸ਼ਹੀਦ ਭਗਤ ਹੁੰਦੇ ਨੇ, ਮਖਮਲੀ ਸੇਜਾਂ 'ਤੇ ਪੈਣ ਵਾਲੇ ਪੈਰਾਂ 'ਚ ਕੰਡੇ ਨੇ, ਜਾਮਾ ਲੀਰੋ ਲੀਰ ਹੈ, ਤਨ 'ਚੋਂ ਖੂਨ ਨਿਕਲਦਾ। ਪਰ ਗੁਰਮੁਖੋ, ਸੰਸਾਰ ਦਾ ਦੁੱਖ ਵਾਪਰ ਰਿਹਾ ਹੈ, ਪਰਮਾਤਮਾ ਦੇ ਅਸਚਰਜ ਰੂਹਾਨੀਅਤ ਦੀ ਕਿਰਪਾ ਐਸੀ ਹੈ। ਉਹ ਜ਼ਫਰਨਾਮੇ ਵਿੱਚੋਂ ਸਿਰਫ ਦੋ ਸ਼ੇਅਰ ਨੇ, ਹਜ਼ੂਰ ਕਿਸ ਥਾਂ 'ਤੇ ਬਹਿ ਕੇ ਉਹ ਸਭ ਨੂੰ ਹੰਡਾ ਰਹੇ ਨੇ। ਵੈਸੇ ਤਾਂ ਗੁਰੂ ਸਮਰੱਥ ਨੇ ਉਹਨਾਂ ਬਾਰੇ ਕੋਈ ਸ਼ਬਦ ਕਹਿਣੇ, ਪਰ ਇਹ ਤਾਂ ਮੈਂ ਉਦਾਹਰਨ ਲੈ ਲਈ ਇਸ ਮਨ ਨੂੰ ਸਮਝਾਉਣ ਦੇ। ਕੌਣ ਜੰਮਿਆ ਗੁਰੂ ਨੂੰ ਡੁਲਾਉਣ ਵਾਲਾ? ਕੌਣ ਜੰਮਿਆ ਗੁਰੂ ਦੀ ਹੋਂਦ ਨੂੰ ਖਤਮ ਕਰਨ ਵਾਲਾ? ਹਜ਼ੂਰ ਦੇ ਅੰਦਰ ਦੀ ਸੁਰਤ ਕਿਤੇ ਟੁੱਟੀ ਨਹੀਂ? ਇੱਕ ਪੰਜਾਬੀ ਦੇ ਸ਼ਾਇਰ ਨੇ ਕਿਹਾ ਸੀ, ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ, ਪਰਿਵਾਰ ਬੱਚੇ, ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ। ਉਸ ਵੇਲੇ ਸਰਕਾਰ ਨੂੰ ਖਿੱਚ ਹੈ ਸੀ, ਥੋੜ੍ਹੀ ਇਸ ਪਾਸੇ ਥੋੜ੍ਹੀ ਉਸ ਪਾਸੇ। ਹਜ਼ੂਰ ਨੂੰ ਅੰਦਰ ਦੀ ਦੋਨੋਂ ਹਿੱਸੇ ਪਰਿਵਾਰ ਦੇ ਹੋ ਗਏ ਨੇ। ਇਹ ਤਾਂ ਕੋਈ ਵੀ ਆਖ ਨਹੀਂ ਸਕਦਾ ਜੇ ਕਿ ਜੋੜੀ ਇਸ ਪਾਸੇ ਦੁਨੀਆ ਵੱਲ ਕਿ ਤੋੜੀ ਉਸ ਪਾਸੇ, ਸੁਰਤ ਟੁੱਟ ਗਈ। ਕਹਿਣ ਲੱਗੇ ਇਹ ਤਾਂ ਕੋਈ ਵੀ ਆਖ ਨਹੀਂ ਸਕਦਾ ਜੇ ਕਿ ਜੋੜੀ ਇਸ ਪਾਸੇ ਤੋੜੀ ਉਸ ਪਾਸੇ, ਚਾਰੇ ਲਾਲ ਦਸ਼ਮੇਸ਼ ਨੇ ਵਾਰ ਕੇ ਤੋੜੀ ਇਸ ਪਾਸੇ ਜੋੜੀ ਉਸ ਪਾਸੇ। ਉਧਰ ਨਹੀਂ ਸੁਰਤ ਟੁੱਟਣ ਦਿੰਦੀ। ਉਹ ਕਿਹੜੀ ਚੀਜ਼ ਸੀ ਭਾਈ? ਆਹ ਜਿਹਨੂੰ ਰੋਜ਼ ਅਸੀਂ ਕੱਥ ਰਹੇ ਹਾਂ, ਸ਼ਬਦ। ਉੱਥੇ ਹਜ਼ੂਰ ਨੇ ਦੋ ਸ਼ੇਰ ਕਹਿਣ ਲੱਗੇ, ਔਰੰਗਜ਼ੇਬ ਤੁਰਾ ਕਰ ਨਜ਼ਰ ਹਸਤ ਲਸ਼ਕਰ ਵਾ ਜ਼ਰ, ਤੁਰਾ ਕਰ ਨਜ਼ਰ ਹਸਤ ਲਸ਼ਕਰ ਵਾ ਜ਼ਰ, ਤੁਰਾ ਕਰ ਨਜ਼ਰ ਤੇਰੀ ਅਗਰ ਨਜ਼ਰ ਤੇਰੀ ਅੱਖ, ਲਸ਼ਕਰ ਤੇ ਜ਼ਰ ਦੋ ਸ਼ਬਦ ਨੇ, ਲਸ਼ਕਰ ਦਾ ਅਰਥ ਫੌਜ ਤੇ ਜ਼ਰ ਦਾ ਅਰਥ ਧਨ। ਤੂੰ ਜਦੋਂ ਵੇਖਣਾ ਮੇਰੇ ਤੇ ਹਮਲੇ ਕਰਾਉਣ ਲੱਗਿਆ ਵੀ ਆਪਣੀ ਫੌਜ 10 ਲੱਖ ਵੇਖੀ, ਤੂੰ ਆਪਣਾ ਧਨ ਵੇਖਿਆ, ਪਰ ਜਦੋਂ ਮੇਰੇ ਪੁੱਤਰ ਸ਼ਹੀਦ ਹੋਏ ਮੇਰੀ ਨਜ਼ਰ ਵਾਹਿਗੁਰੂ ਵਾਲੇ ਪਾਸੇ ਗਈ ਸੀ। ਤੁਰਾਂ ਕਰ ਨਜ਼ਰ ਹਸਤ ਲਸ਼ਕਰ ਵਾ ਜ਼ਰ, ਕਿ ਮਾਰਾ ਨਿਗਾਹ ਹਸਤ ਯਜ਼ਦਾਂ ਸ਼ੁਕਰ, ਮੇਰੀ ਜਦੋਂ ਵੀ ਨਜ਼ਰ ਗਈ ਆਪਣੇ ਪਾਰੇ ਮਹਿਬੂਬ ਵੱਲ ਗਈ ਤੇ ਉਹਦੇ ਸ਼ੁਕਰਾਨੇ ਵਿੱਚ ਗਈ। ਅਗਲਾ ਬਚਨ ਜ਼ਫਰਨਾਮੇ ਵਿੱਚੋਂ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਤੇਰੇ ਲੋਕ ਹੱਸਦੇ ਹੋਣਗੇ ਕਿ ਅਨੰਦਪੁਰ ਸਾਹਿਬ ਖਾਲੀ ਹੋ ਗਿਆ, ਘੋੜੇ ਚਲੇ ਗਏ, ਸਿੱਖ ਚਲੇ ਗਏ, ਸਾਜ਼ੋ ਸਮਾਨ ਚਲਾ ਗਿਆ। ਕਿਸ ਭੁਲੇਖੇ ਚ ਜੀ ਰਿਹਾ? ਜਿਸ ਧਰਤੀ ਤੇ ਮੈਂ ਬੈਠਾ, ਜ਼ਮੀਨ ਦੇ ਰੋੜ ਤਪਦੀ ਧਰਤੀ ਭਾਵੇਂ ਹੋਵੇ, ਪਰ ਮੇਰੇ ਅੰਦਰ ਜਿਹੜੀ ਪਰਮਾਤਮਾ ਨੇ ਰੂਹਾਨੀਅਤ ਸੁੱਖ ਦਿੱਤਾ, ਉਹ ਤੇਰੇ ਮਹੱਲ ਵਿੱਚ ਰਹਿ ਕੇ ਵੀ ਤੈਨੂੰ ਨਸੀਬ ਨਹੀਂ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦ ਹੈ ਐਸ਼ ਅਰਸ਼। ਭਾਈ ਇਹ ਵੇ ਜਪ ਵਿੱਚੋਂ ਨਿਕਲਣਾ, ਇਹ ਹੈ ਸਿਮਰਨ ਵਿੱਚੋਂ ਨਿਕਲਣਾ, ਇਹ ਬੰਦਗੀ ਵਿੱਚੋਂ। ਜੋ ਇੱਛਾ ਸੋਈ ਫਲ ਪਾਵੇਂ, ਫਿਰ ਦੁੱਖ ਨਾ ਲਾਗੈ ਆਏ, ਦੁੱਖ ਨਹੀਂ। ਇਹ ਸੀ ਰਹਾਉ ਦੇ ਬਚਨ। ਅਗਲੀ ਤੁਕ, ਸੋ ਜਪ, ਸੋ ਦਰ ਤੇ ਉਹ ਕੀਤਾ ਹੋਇਆ ਜਪ, ਸੋ ਤਪ ਉਹ ਕੀਤੀ ਹੋਈ ਤਪੱਸਿਆ, ਸਵਾ ਬ੍ਰਤ ਪੂਜਾ ਉਹ ਰੱਖੇ ਹੋਏ ਵਰਤ ਤੇ ਉਹ ਕੀਤੀ ਹੋਈ ਪੂਜਾ, ਜਿੱਤ ਹਰਸ਼ੋਂ ਪ੍ਰੀਤ ਲਗਾਏ। ਜਿਹੜਾ ਕਰਮ ਸਾਡੇ ਪਰਮਾਤਮਾ ਨਾਲ ਸਾਡਾ ਪਿਆਰ ਪਾ ਦੇ। ਇੱਥੇ ਇੱਕ ਇੱਕ ਸ਼ਬਦ ਤੇ ਅਸੀਂ ਥੋੜ੍ਹਾ ਜਿਹਾ ਵਾਚ ਲਈਏ। ਜਪ ਤੇ ਤਪ ਅਕਸਰ ਬਾਣੀ 'ਚ ਇਕੱਠੇ ਆਉਣਗੇ, ਬਹੁਤਾ ਥਾਵਾਂ ਤੇ ਨਾ। ਜਪ ਤਪ ਸੰਯਮ ਧਰਮ ਨਾ ਕਮਾਇਆ, ਜਪ ਤਪ ਕਾ ਬੰਦ ਬੇੜੁਲਾ, ਪਹਿਲਾਂ ਜਪ ਆਇਆ ਫਿਰ ਤਪ ਆਇਆ, ਕਿਉਂਕਿ ਜਪ ਆਪਣੇ ਆਪ ਵਿੱਚ ਹੀ ਤਪੱਸਿਆ ਹੈ। ਜਪ ਵੀ ਉਹ ਕਰ ਸਕਦਾ ਜਿਹਦੇ 'ਤੇ ਰੱਬ ਦੀ ਦਇਆ ਹੋਵੇ, ਜਪ ਕਰਨ ਵਾਲਾ ਵੀ ਜਪ ਤਪ ਬਣ ਜਾਂਦਾ ਹੈ। ਅਸੀਂ ਤਾਂ ਹੀ ਅਰਦਾਸ 'ਚ ਰੋਜ਼ ਕਹਿੰਦੇ, ਜਪੀਆਂ ਹੱਠੀਆਂ, ਜਪੀਆਂ ਤੇ ਤਪੀਆਂ। ਵੇਖੋ ਜਪ ਹੱਠ ਨਾਲ ਹੁੰਦਾ ਹੈ, ਤੇ ਜਿਹੜਾ ਹੱਠ ਨਾਲ ਬਹਿ ਕੇ ਜਪ ਕਰ ਗਿਆ ਉਹਦੇ ਵਰਗਾ ਤਪੀ ਕੋਈ ਨਹੀਂ। ਮਹਾਰਾਜ ਜੀ ਨੇ ਕਿਹਾ, ਪਰ ਚੇਤੇ ਰੱਖੀ ਜਪ ਅਹਿਸਾਨ ਨਾ ਬਣੇ ਕਿ ਮੈਂ ਪਰਮਾਤਮਾ ਨੂੰ ਇੰਨਾ ਜਪ ਦਿੱਤਾ, ਮੈਂ ਇੰਨੇ 100 ਪਾਠ ਕਰ ਦਿੱਤੇ, ਮੈਂ ਇੰਨੇ ਲੱਖ ਮੂਲ ਮੰਤਰ ਕਰ ਦਿੱਤਾ। ਕਹਿਣ ਲੱਗੇ ਇਸ ਗਿਣਤੀ 'ਚ ਨਾ ਪੈ ਜੀ, ਲੱਖਾਂ ਕੀਤੇ ਇੱਧਰ ਵੀ ਝਾਤੀ ਮਾਰ ਲਈ, ਜਿੱਦਣ ਦਾ ਜੰਮਿਆ ਪਾਪ ਕਿੰਨੇ ਕੁ ਕੀਤੇ। ਇੱਕ ਵਿਦਵਾਨ ਨੇ ਲਿਖਿਆ, ਢਲਤੀ ਉਮਰ ਕੋ ਦੇਖ ਕਰ, ਢਲਤੀ ਉਮਰ ਕੋ ਦੇਖ ਕਰ ਮਾਲਾ ਕੋ ਥਾਮ ਲਿਆ, ਗੁਨਾ ਬੇਸ਼ੁਮਾਰ ਕੀਏ ਪਰ ਨਾਮ ਗਿਣ ਗਿਣ ਕੇ ਲਿਆ। ਕਿੱਡੀ ਵੱਡੀ ਗਿਣਤੀ ਕਰਨ ਲੱਗ ਪਿਆ। ਉਸ ਜਪ ਨੂੰ ਪ੍ਰੀਤ ਬਣਾ, ਤੂੰ ਗਿਣਤੀ ਨਾਲ ਜਪ ਕੀਤਾ ਸ਼ੁਰੂ, ਪਰਮਾਤਮਾ ਦਇਆ ਕਰੇ ਤੇਰੀ ਗਿਣਤੀ ਇੱਕ ਪਾਸੇ ਰਹਿ ਜਾਏ, ਇਕੱਲਾ ਮਾਲਾ ਥੱਲੇ ਰਹਿ ਜਾਏ, ਜ਼ਬਾਨ 'ਚ ਵਾਹਿਗੁਰੂ ਵਾਹਿਗੁਰੂ ਚੱਲੀ ਜਾਏ, ਆ ਜਪ ਪ੍ਰੀਤ ਬਣ ਜਾਏ। ਤੂੰ ਘੰਟਾ ਮਿੱਥ ਕੇ ਬੈਠਾ, ਮੈਂ ਸ਼ੁਰੂਆਤ ਕੀਤੀ ਹੈ, ਕਹੋਗੇ ਆਪਣੇ ਸ਼ਬਦ ਮੈਂ ਖੰਡਨ ਕਰ ਰਿਹਾ, ਨਹੀਂ ਤੂੰ ਇੰਨਾ ਟੇਕ ਕੇ ਬੈਠ, ਤੈਨੂੰ ਇਹ ਵੀ ਭੁੱਲ ਜਾਏ ਕਿ ਅੱਜ ਮੈਂ ਚੌਂਕੜਾ ਮਾਰ ਕੇ ਕਿੱਥੇ ਬੈਠਾ। ਭਰਥਰੀ ਕਹਿੰਦਾ ਵਿਰਾਗ ਸ਼ਤਕ 'ਚ, ਪ੍ਰਭੂ ਐਸੀ ਸਮਾਧੀ ਦੇ, ਮੈਂ ਇੰਨਾ ਟੇਕ ਕੇ ਬੈਠਾ, ਮੇਰੇ ਸਰੀਰ 'ਤੇ ਵਰਮੀ ਜੰਮੇ, ਜੰਗਲ ਵਿੱਚੋਂ 12 ਸਿੰਘੇ ਨਿਕਲ, ਮੇਰੇ ਜਿਸਮ 'ਤੇ ਆ ਕੇ ਖੁਰਕਣ, ਪਰ ਮੈਨੂੰ ਪਤਾ ਨਾ ਲੱਗੇ। ਬੜਾ ਹਿੰਦੁਸਤਾਨ ਵਿੱਚ ਇਹਨੂੰ ਪ੍ਰਚਾਰਿਆ, ਅਤੇ ਮੈਂ ਜਦੋਂ ਭਰਥਰੀ ਦਾ ਸ਼ਤਕ ਪੜ੍ਹਿਆ ਅਤੇ ਮੇਰਾ ਧਿਆਨ ਧੰਨ ਗੁਰੂ ਕਲਗੀਧਰ ਅਤੇ ਗੁਰੂ ਨਾਨਕ ਸਾਹਿਬ ਦੇ ਸ਼ਹੀਦਾਂ ਵੱਲ ਚਲਾ ਗਿਆ। ਉਹ ਕਹਿੰਦਾ ਕਿ 12 ਸਿੰਘਾਂ ਮੈਨੂੰ ਆ ਕੇ ਖੁਰਕੇ, ਮੇਰੀ ਚਮੜੀ ਨੂੰ ਮੈਨੂੰ ਪਤਾ ਨਾ ਲੱਗੇ,
ਤੇ ਇੱਥੇ ਗੁਰੂ ਕਾ ਸਿੱਖ ਕਹਿੰਦਾ ਸੱਚੇ ਪਾਤਸ਼ਾਹ ਆਰਾ ਸਿਰ ਤੇ ਰੱਖਿਆ ਹੋਵੇ, ਤੇਰਾ ਜਪ ਕਰਾਂ ਮੈਨੂੰ ਪਤਾ ਹੀ ਨਾ ਲੱਗੇ ਕਦੋਂ ਆਰਾ ਨਿਕਲ ਗਿਆ। ਤੁਸੀਂ ਦੇਖੋ ਕੈਸਾ ਅਸਚਰਜ ਹੈ ਇਹ ਖੇਡ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਤੇਰਾ ਜਪ ਤੇਰਾ ਤਪ ਪ੍ਰੀਤ ਬਣ ਜਾਏ, ਪ੍ਰੇਮ ਬਣ ਜਾਏ, ਬੱਧਾ ਚੱਟੀ ਨਾ ਰਹਿ ਜਾਏ। ਕਿਉਂਕਿ ਸ਼ੁਰੂਆਤ ਤਾਂ ਆਪਾਂ ਕਰਨੀ ਉਦਮ ਨਾਲ, ਇਹ ਬੱਧਾ ਚੱਟੀ ਨਾ ਬਣ ਜਾਏ, ਮਹਿਬੂਬ ਬਣ ਜਾਏ। ਕਦੀ ਮਹਿਬੂਬ ਸ਼ਬਦ ਗੁਰੂ ਨੂੰ ਕਹੀਏ, ਇਹਨੂੰ ਤਰਕ 'ਚ ਨਾ ਲੈਣਾ। ਗੁਰੂ ਨੇ ਤਾਂ ਬੜੇ ਰਿਸ਼ਤੇ ਬਣਾਏ ਯਾਰ ਕਹਿ ਕੇ ਵਿਵਾਜਾਂ ਮਾਰੀਆਂ। ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਆ, ਜਦੋਂ ਮਹਿਬੂਬ ਅਸੀਂ ਕਹਿੰਦੇ ਹਾਂ ਨਾ। ਇੱਕ ਫਕੀਰ ਦੇ ਕੌਲ ਨੇ, ਉਹ ਕਹਿੰਦਾ ਮਹਿਬੂਬ ਸ਼ਬਦ ਕਹੋ। ਉਹਨੂੰ ਕਿਸੇ ਕਿਹਾ ਅਸੀਂ ਸਜਦੇ 'ਚ ਝੁਕਨੇ ਹਾਂ ਤੈਨੂੰ ਨਹੀਂ ਦੇਖਿਆ। ਉਹ ਕਹਿੰਦਾ ਤੁਸੀਂ ਸਜਦਾ ਕਰਦੇ ਹੋ ਜ਼ਮੀਨ ਤੇ ਮੱਥਾ ਲਾਉਂਦੇ ਹੋ, ਜਦੋਂ ਮੈਂ ਮਹਿਬੂਬ ਕਹਿੰਦਾ ਤੇ ਤਿੰਨ ਵਾਰੀ ਮੇਰੇ ਬੁੱਲ ਮਿੱਟ ਜਾਂਦੇ ਨੇ, ਮੈਂ ਮਹਿਬੂਬ ਨੂੰ ਬੁੱਲਾਂ ਨਾਲ ਹੀ ਸਜਦਾ ਕਰ ਲੈਂਦਾ। ਮਹਿਬੂਬ ਕਹਿੰਦਾ ਹੁੰਦਾ ਇਸਤਰੀ ਉਚਾਰਨ ਕਰਦੇ, ਉਹ ਪਿਆਰ ਬਣ ਜਾਏ, ਜਪ ਪਿਆਰ ਬਣੇ, ਤਪ ਪਿਆਰ ਬਣੇ। ਮਹਾਰਾਜ ਕਹਿਣ ਲੱਗੇ ਵਰਤ। ਹੁਣ ਭਾਵੇਂ ਵਰਤ ਬੀਬੀਆਂ ਭੈਣਾਂ ਰੱਖਦੀਆਂ, ਹਿੰਦੁਸਤਾਨ 'ਚ ਤਾਂ ਬੜਾ ਹੈ ਨਾ ਜੀ, ਕਰਵਾ ਚੌਥ ਦਾ ਵਰਤ, ਆਹੋਈ ਦਾ ਵਰਤ, ਉੱਥੇ ਤਾਂ ਦਿਨ ਹੀ ਕੋਈ ਨਾ ਕੋਈ ਕੰਮ ਚੱਲਿਆ ਰਹਿੰਦਾ। ਉਹ ਖਾਣ ਪੀਣ ਦਾ ਇੱਕ ਢੰਗ, ਇਹ ਪੁਰਾਣੀਆਂ ਜੀਆਂ ਰੀਤਾਂ ਬਣੀਆਂ ਨੇ। ਪਰ ਗੁਰੂ ਕੇ ਸਿੱਖ ਨੇ ਵਰਤ ਰੱਖਣਾ ਹੈ ਆਪਣੇ ਇੰਦਰੀਆਂ ਦਾ, ਪ੍ਰੇਮ ਸਮਾਰਗ 'ਚ ਸਿੱਖ ਦਾ ਵਰਤ ਅੱਖਾਂ ਦਾ ਪਰਾਇਆ ਰੂਪ ਮਤ ਦੇਖੇ, ਕੰਨਾਂ ਦਾ ਵਰਤ ਨਿੰਦਿਆ ਨਾ ਸੁਣੇ, ਜ਼ਬਾਨ ਦਾ ਵਰਤ ਫਿੱਕਾ ਨਾ ਬੋਲੇ, ਹੱਥਾਂ ਦਾ ਵਰਤ ਪਰਾਇਆ ਹੱਕ ਨਾ ਖਾਏ, ਮਨ ਦਾ ਵਰਤ ਗੰਦੇ ਫੁਰਨੇ ਨਾ ਉੱਠਣ ਦੇਵੇ। ਉਹ ਵਰਤ ਪ੍ਰੀਤ ਬਣ ਜਾਏ। ਤੇ ਅਗਲਾ ਬਚਨ ਪੂਜਾ। ਹੁਣ ਪੂਜਾ ਆਮ ਤੌਰ 'ਤੇ ਦੀਵੇ ਬਾਲ ਕੇ ਜਾਂ ਸਤਿਗੁਰੂ ਨੇ ਕਿਹਾ ਪੂਜਾ ਲੋਕ ਕਰਦੇ ਸਨ, ਚੰਦਨ ਨੂੰ ਕਸਾਉਣਾ, ਤਿਲਕ ਲਾਉਣੇ, ਧੂਪ ਬੱਤੀ ਕਰਨੀ। ਮਹਾਰਾਜ ਕਹਿੰਦੇ ਤੇਰਾ ਨਾਮ ਕਰੀ ਚਣਨਾਠੀਆ, ਜੇ ਮਨ ਉਰਸਾ ਹੋਏ ਕਰਨੀ ਕੁੰਗੂ, ਜੇ ਰਲੈ ਘੱਟ ਅੰਤਰ ਪੂਜਾ ਹੋਏ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮ ਪੂਜ ਨਾ ਹੋਏ। ਐਸੀ ਪੂਜਾ ਤਨ ਮਨ ਅਰਪੋ ਪੂਜ ਚੜਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ, ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਪੂਜਾ ਪ੍ਰੀਤ ਬਣ ਜਾਏ। ਹੁਣ ਪੂਜਾ ਬੱਧਾ ਚੱਟੀ ਹੈ ਨਾ ਅਸਲੀਅਤ ਦੇ ਵੇ, ਜੇ ਪੰਡਿਤ ਮੰਦਿਰ 'ਚ ਰੱਖਿਆ ਉਹਨੂੰ ਪਤਾ ਵੀ ਸਵੇਰੇ ਬੂਹਾ ਖੋਲ੍ਹੀ ਖੋਲ੍ਹਣਾ। ਆਪਾਂ ਅਸੀਂ ਆਪਣੀ ਗੱਲ ਕਰੀਏ ਲੁਕਾਈਏ ਨਾ, ਮੈਨੂੰ ਪਤਾ ਹੈ ਵੀ ਸਵੇਰੇ ਪ੍ਰਕਾਸ਼ ਕਰਨਾ ਹੀ ਕਰਨਾ। ਬੰਦਾ ਕਹਿੰਦਾ ਵੀ ਕਮੇਟੀ ਕੀ ਕਹੇਗੀ, ਕਿਤੇ ਉਹ ਡਿਊਟੀ ਪਿਆਰ ਬਣ ਜਾਏ, ਪ੍ਰੀਤ ਬਣ ਜਾਏ। ਕਿਸੇ ਨੂੰ ਵੇਖ ਕੇ ਪਾਠ ਮੈਂ ਕਰਾਂ ਕਿ ਪ੍ਰਭਾਵ ਜਾਏ ਤੇ ਕਿਤਨਾ ਚੰਗਾ ਹੋਵੇ, ਇਕੱਲਿਆਂ ਕਰਕੇ ਨਾ ਭਿੱਜ ਕੇ ਕਰਾਂ, ਮੇਰਾ ਪਾਠ ਪ੍ਰੀਤ ਬਣ ਜਾਏ। ਪੂਜਾ ਕਰਮ ਕਾਂਡ ਨਾ ਰਹੇ। ਸੋ ਜਪ ਸੋ ਤਪ ਸਾ ਬ੍ਰਤ ਪੂਜਾ, ਜਿਤ ਹਰ ਸਿਓ ਪ੍ਰੀਤ ਲਗਾਏ। ਜਿਹੜੀ ਪਰਮਾਤਮਾ ਨਾਲ ਪ੍ਰੀਤ ਬਣਾਏ, ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ, ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਬਾਕੀ ਸਭ ਪ੍ਰੀਤ ਝੂਠੀ ਹੈ। ਮਹਾਰਾਜ ਕਹਿੰਦੇ ਨੇ ਇੱਕ ਖਿੰਨ ਮੈਂ ਵਿਸਰ ਸਭ ਜਾਏ, ਇੱਕ ਖਿੰਨ ਵਿੱਚ ਸਾਰੀ ਪ੍ਰੀਤ ਵਿਸਰ ਜਾਣੀ। ਇਸ ਤੁਕ ਦੇ ਅਰਥ ਅਖਰੀ ਅਰਥ ਹੀ ਨੇ, ਦੁਨੀਆਂ ਦੀ ਜਿਤਨੀ ਵੀ ਪ੍ਰੀਤ ਹੈ ਇਸ ਦਾ ਅੰਤ ਰੋਣੇ ਵਿੱਚ ਹੋਇਆ। ਰੱਬ ਦੀ ਗੱਲ ਰੋਣ ਤੋਂ ਸ਼ੁਰੂ ਹੁੰਦੀ ਹੈ, ਇਸ ਪ੍ਰੀਤ ਦਾ ਅੰਤ ਅਭੇਦਤਾ ਵਿੱਚ ਹੁੰਦਾ। ਇਹਨੂੰ ਸਮਝੀਏ ਆਪਾਂ, ਹਰ ਪ੍ਰੀਤ ਅਖੀਰ ਵਿਛੋੜਾ ਬਣਦੀ ਹੈ, ਇਹ ਪ੍ਰੀਤ ਜਿਹੜੀ ਹੈ ਵਿਛੋੜੇ ਤੋਂ ਵਸਲ ਬਣਦੀ ਹੈ। ਦੁਨੀਆਂ ਦੀ ਪ੍ਰੀਤ ਕੀ ਹੈ, ਅਸੀਂ ਦੇਖਦੇ ਹਾਂ ਘਰ 'ਚ ਮਾਪੇ ਨੇ, ਪਰ ਜਿਸ ਦਿਨ ਇਸ ਪ੍ਰੀਤ ਦੀ ਤੰਦ ਟੁੱਟਣੀ ਉਹਨੇ ਵਿਛੋੜੇ ਨੂੰ ਤੇ ਰੋਣੇ ਨੂੰ ਜਨਮ ਦੇਣਾ ਹੈ। ਪ੍ਰੀਤ ਸਾਰੇ ਸਾਲ ਕਈ ਕਈ ਸਾਲ ਰਹੀ, ਦੁਨੀਆਂ ਦਾ ਹਰ ਰਿਸ਼ਤਾ ਮਾਂ ਬਾਪ ਭੈਣ ਭਰਾ ਪ੍ਰੀਤ ਦਾ ਐਂਡ ਦੁਖਾਂਤ ਹੁੰਦਾ ਹੈ, ਪਰ ਗੁਰੂ ਦੀ ਪ੍ਰੀਤ ਦਾ ਅੰਤ ਕਦੀ ਦੁਖਾਂਤ ਨਹੀਂ ਹੋਇਆ, ਉਹ ਸੁਖਾਂਤ ਹੁੰਦਾ ਹੈ। ਤਾਂ ਹੀ ਗੁਰੂ ਜੀ ਨੇ ਕਿਹਾ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਓ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਕੀ ਪੁੱਤਰ ਤੇ ਕੀ ਇਸਤਰੀ। ਆਪਣੇ ਸੁਖ ਸਿਓ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਮੈ ਕਹਿਤ ਹੈ। ਸਾਰੇ ਜਿਉਂਦਿਆਂ ਕਹਿੰਦੇ ਨੇ ਮੇਰਾ ਭਰਾ, ਮੇਰਾ ਪੁੱਤਰ, ਮੇਰਾ ਸਾਈ, ਮੇਰਾ ਰਿਸ਼ਤੇਦਾਰ, ਹਿੱਤ ਸਿਓ ਬਾਂਧਿਓ ਚੀਤ, ਇਹ ਕਿਸੇ ਲਾਲਚ ਕਰਕੇ ਕਹਿੰਦੇ ਨੇ ਅੰਤਕਾਲ ਸੰਗੀ ਨੇ ਕਹੁ ਇਹ ਅਚਰਜ ਹੈ ਰੀਤ ਮਨ ਮੂਰਖ ਅਜੂ ਨੇ ਸਮਝਤ ਸਿੱਖਦੈ ਹਾਰਿਓ ਨੀਤ ਪਰ ਆਹ ਪ੍ਰੀਤ ਤੇਰਾ ਸਾਥ ਨਹੀਂ ਛੱਡੇਗੀ ਨਾਨਕ ਭਵਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ ਪ੍ਰੀਤ ਨਿਭਦੀ ਹੈ ਇੱਕ ਦੂਸਰਾ ਬਚਨ ਹੋਰ ਪ੍ਰੀਤਮ ਜਾਣ ਲਿਹੋ ਮਨ ਮਾਹੀ ਦੁਨੀਆਂ ਦੀ ਪ੍ਰੀਤ ਝੂਠੀ ਹੈ ਪ੍ਰੀਤਮ ਜਾਣ ਲਿਹੋ ਮਨ ਮਾਹੀ ਆਪਣੇ ਸੁਖ ਸੋ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ਼ ਘੇਰੇ ਇਹ ਚਾਰ ਚੁਫੇਰੇ ਘੇਰੇ ਪਾ ਕੇ ਨਜ਼ਰ ਆਉਂਦੇ ਨੇ ਬਿਪਤ ਭਰੀ ਸਭ ਹੀ ਸੰਗ ਛੱਡਤ ਕੋ ਨਾ ਆਵਤ ਮੇਰੇ ਪਰ ਕਦੀ ਗੁਰੂ ਛੱਡਦਾ ਤੁਸੀਂ ਦੱਸੋ ਪਰਮਾਤਮਾ ਕਦੀ ਛੱਡਦਾ ਕੋ ਨਾ ਆਵਤ ਨੇਰੇ ਘਰ ਕੀ ਨਾਰ ਬਹੁਤ ਹਿੱਤ ਜਾਂ ਸਿਉ ਜਿਹਦੇ ਨਾਲ ਬੜਾ ਪਿਆਰ ਸੀ ਸਦਾ ਰਹਿਤ ਸੰਗ ਲਾਗੀ ਜਬੀ ਖੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦਕੋ ਵਿਵਹਾਰ ਬਣਿਓ ਹੈ ਜਾਂ ਸਿਓ ਨਿਖੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਪਰ ਪਰਮਾਤਮਾ ਦੀ ਪ੍ਰੀਤ ਐਸੀ ਨਹੀਂ ਪਰਮਾਤਮਾ ਦੀ ਪ੍ਰੀਤ ਹੈ ਕਿ ਸਰੀਰ ਦੇ ਬਿਨਸਨ ਤੋਂ ਬਾਅਦ ਤੇ ਸ਼ਾਇਦ ਇਹੀ ਕਾਰਨ ਜਿਨ੍ਹਾਂ ਨੇ ਪਰਮਾਤਮਾ ਨੂੰ ਪ੍ਰੀਤ ਕੀਤੀ ਉਹਨਾਂ ਨੇ ਕਿਹਾ ਵੇਖੋ ਕਿਵੇਂ ਘਟੇਗੀ ਕਿਉਂਕਿ ਮੈਂ ਜਿਉਂਦਿਆਂ ਹੀ ਜਿੰਦ ਦੇ ਕੇ ਪ੍ਰੀਤ ਲਈ ਹੈ ਭਗਤ ਸਾਹਿਬ ਦਾ ਬਚਨ ਹੈ ਚਿੱਤ ਸਿਮਰਨ ਕਰੋ ਨੈਣ ਅਵਲੋਕਨੋ ਸਰਵਨ ਬਾਣੀ ਸੁਜਸਪੁਰ ਰਾਖੂ ਮਨਸੋ ਮਦਕੁਰ ਕਰੂੰ ਚਰਨ ਕਿਰਦੈ ਧਰੂ ਰਸਨ ਅੰਮ੍ਰਿਤ ਰਾਮ ਨਾਮ ਭਾਖੂ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ ਇੱਕ ਸਿਰ ਹੋਰ ਪ੍ਰਮਾਣ ਦੇ ਕੇ ਅਗਲੀ ਸੰਪੂਰਨਤਾ ਵੱਲ ਆਵਾਂ ਦੇਖੋ ਘਰ ਨੂੰ ਪ੍ਰੀਤ ਕੀਤੀ ਕੱਲ ਵੀ ਸਬਜੈਕਟ ਚੱਲਿਆ ਸੀ ਘਰ ਛੁਡੀਚਾ ਤੇ ਛੱਡਿਆ ਜਾਣਾ ਇਹ ਘਰ ਨਹੀਂ ਰਹਿਣਾ ਪੁੱਤਰਾਂ ਧੀਆਂ ਨੂੰ ਪ੍ਰੀਤ ਕੀਤੀ ਅਖੀਰ ਤੇ ਛੱਡਣੇ ਪਏ ਜਿਨ੍ਹਾਂ ਨੂੰ ਪਿਆਰ ਕੀਤਾ ਉਹਨਾਂ ਤੋਰਿਆ ਜ਼ਮੀਨ ਭੋਏ ਭਾਂਡੇ ਨੂੰ ਪ੍ਰੀਤ ਕੀਤੀ ਉਹਨੂੰ ਛੱਡਣੀ ਪਈ ਪਰ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿੰਨੇ ਧਿਆਨ ਨਾਲ ਤੂੰ ਪੁੱਤ ਪੋਤਿਆਂ ਨੂੰ ਪੜਪੋਤਿਆਂ ਨੂੰ ਲਾੜ ਨਾਲ ਦੇਖਿਆ ਜਿਉਂਦੇ ਜੀ ਕਿਤੇ ਅੱਖਾਂ ਨਾਲ ਇੰਨੇ ਪਿਆਰ ਨਾਲ ਗੁਰੂ ਨੂੰ ਦੇਖ ਲੈਂਦਾ ਜਿੰਨੇ ਪਿਆਰ ਨਾਲ ਤੂੰ ਆਪਣੇ ਬੱਚਿਆਂ ਦੇ ਬੋਲ ਸੁਣੇ ਇੰਨੇ ਪਿਆਰ ਨਾਲ ਕਿਤੇ ਗੁਰੂ ਦਾ ਕੀਰਤਨ ਸੁਣ ਦੋ ਜਿੰਨਾ ਅੰਦਰ ਤੂੰ ਸੰਸਾਰ ਦੀ ਪ੍ਰੀਤ ਨੂੰ ਥਾਂ ਦਿੱਤਾ ਕਿਣਕਾ ਮਾਤਰ ਕਿਤੇ ਗੁਰੂ ਨੂੰ ਦੇ ਦੇਈ ਦੁਨੀਆਂ ਦੀ ਹਰ ਪ੍ਰੀਤ ਥਾਂ ਖਾਲੀ ਕਰਾਉਂਦੀ ਏ ਪਰ ਗੁਰੂ ਦੀ ਪ੍ਰੀਤ ਐਸੀ ਜਦੋਂ ਦੁਨੀਆਂ ਖਾਲੀ ਕਰੀਦੀ ਰੱਬ ਦੇ ਦਰਗਾਹ 'ਚ ਥਾਂ ਬਣਾਉਂਦੀ ਪ੍ਰੀਤ ਨਹੀਂ ਟੁੱਟਦੀ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਉ ਥਾਂ ਨਹੀਂ ਪ੍ਰੀਤ ਕੱਟਣ ਦਿੰਦੀ ਸਤਿਗੁਰ ਸੇਤੀ ਰੱਦਿਆਂ ਦਰਗਾਹ ਪਾਈਏ ਥਾਂ ਰੱਬ ਦੀ ਦਰਗਾਹ 'ਚ ਬਾਬਾ ਜੀ ਅੱਜ ਕਹਿ ਰਹੇ ਨੇ ਪਿਆਰ ਪੈਦਾ ਹੋਵੇ ਪ੍ਰੀਤ ਪੈਦਾ ਹੋਵੇ ਤੇ ਫਿਰ ਇੱਥੇ ਇੱਕ ਹੋਰ ਬੇਨਤੀ ਕਰਦੇ ਹਾਂ ਪਰਮਾਤਮਾ ਦੀ ਪ੍ਰੀਤ ਦਾ ਸੰਬੰਧ ਕੇਵਲ ਸਰੀਰ ਨਾਲ ਨਹੀਂ ਆਤਮਾ ਨਾਲ ਹੈ ਇੱਕ ਸਿੱਖ ਗੁਰੂ ਕਾ ਪਿਆਰਾ ਭਾਈ ਫੇਰੂ ਆਪ ਜੀ ਨੇ ਸੁਣਿਆ ਹੋਣਾ ਕਈ ਵਾਰੀ ਸੱਚੀ ਦਾੜੀ ਦਾ ਖਿਤਾਬ ਦਿੱਤਾ ਸੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਹਰਿਰਾਇ ਸਾਹਿਬ ਨੇ ਕਿਹਾ ਸੀ ਮੇਰਾ ਖੀਸਾਂ ਤੇ ਹੱਥ ਤੇਰਾ ਤੇ ਜਦੋਂ ਚੋਜੀ ਪ੍ਰੀਤਮ ਦੇ ਸਾਹਮਣੇ ਦਾੜਾ ਪਕੜ ਕੇ ਆਏ ਮਸੰਦ ਸਨ ਨਾ ਸੇਵਾ ਬੜੀ ਕਰਦੇ ਸਨ ਤੇ ਸਤਿਗੁਰੂ ਦੇ ਨੇਤਰ ਬੰਦ ਸਿੱਖਾਂ ਪੁੱਛਿਆ ਪਤਾ ਨਹੀਂ ਕੀ ਬਣੇਗਾ ਵਹੀ ਖਾਤੇ ਵਿੱਚ ਤਾਂ ਇਹਦਾ ਪੈਸਾ ਵੀ ਕੋਈ ਜਮ੍ਹਾਂ ਨਹੀਂ ਗੁਰੂ ਕੀ ਕਾਰ ਭੇਟਾ ਵਰਤਦੇ ਰਹੇ ਪਰ ਉਹਦੀਆਂ ਅੱਖਾਂ 'ਚ ਪਾਣੀ ਸੀ ਸੱਤਵੇਂ ਪਾਤਸ਼ਾਹ ਦੇ ਵੇਲੇ ਦਾ ਸਿੱਖ ਹੈ ਭਾਈ ਵੀਰ ਸਿੰਘ ਉਹਨਾਂ ਉੱਥੇ ਬੜੇ ਭਾਵਪੂਰਨ ਸ਼ਬਦ ਲਿਖੇ ਨੇ ਹਜ਼ੂਰ ਦੇ ਨੇਤਰ ਬੰਦ ਨੇ ਸੰਗਤ ਦੇਖਦੀ ਹੈ ਭਾਈ ਫੇਰੂ ਦੇ ਖੱਤ ਕੰਬਦਿਆਂ ਨਾਲ ਦਾੜੀ ਪਕੜੀ ਰੋ ਰਹੇ ਨੇ ਇੱਕੋ ਦਮ ਨੇਤਰ ਖੁੱਲ੍ਹੇ ਹਜ਼ੂਰ ਸਿੰਘਾਸਨ ਤੋਂ ਉਤਰੇ ਹੱਥ ਦਾੜੀ ਤੋਂ ਛਡਾ ਕੇ ਸੀਨੇ ਨਾਲ ਲਾ ਕੇ ਕਿਹਾ ਨਾ ਫੋਲੋ ਕਾਗਜ਼ ਇਹਦੇ ਲੇਖੇ ਸਾਡੇ ਸੀਨੇ ਉੱਤੇ ਲਿਖੇ ਹੋਏ ਜੋ ਇਹਨੇ ਸੇਵਾ ਕੀਤੀ ਉੱਥੇ ਫਿਰ ਉਹਨੇ ਇੱਕ ਸ਼ਬਦ ਕਿਹਾ ਸੀ ਪ੍ਰੀਤ ਕੀ ਹੈ ਉਹ ਕਹਿੰਦਾ ਮਾਏ ਨੀ ਮਾਏ ਮੇਰੀਆਂ ਕੌਣ ਕੱਤੇ ਹੁਣ ਪੂਣੀਆਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਨੇ ਹੁਣ ਕਿਰਪਾ ਕਰ ਸਮੇਟ ਆਪਣੇ ਵਿੱਚ ਮਾਏ ਨੀ ਮਾਏ ਮੇਰੀਆਂ ਕੌਣ ਕੱਤੇ ਹੁਣ ਪੂਣੀਆਂ ਸੁੱਧ ਬਿਸਰੀ ਮੇਰੀ ਮੱਧ ਬੌਰਾਨੀ ਪ੍ਰੀਤਮ ਪ੍ਰੇਮ ਚਿਣੂਣੀ ਆ। ਚਿਣੂਣੀ ਇੱਕ ਪ੍ਰੇਮ ਵਿੱਚ ਚੁਣਨੀ ਆਉਂਦੀ ਹੈ, ਚੁਣਕਾਰ ਜਿਹਨੂੰ ਬਾਣੀ ਨੇ ਕਿਹਾ। ਪ੍ਰੀਤਮ ਪ੍ਰੇਮ ਪ੍ਰੇਮ ਚਿਣੂਣੀ ਆ, ਨਿਉ ਲੱਗਾ ਲੱਗ ਟੁੱਟਦਾ ਨਾਹੀਂ, ਸੌ ਬਾਜੋਂ ਗੱਲਾਂ ਊਣੀਆਂ। ਕਹਿਣ ਲੱਗੇ ਫੇਰੂ ਜਿਉਂਦਿਆਂ ਨਿਉ ਵਿਸਰੈ ਨਾਹੀਂ, ਮੋਇਆਂ ਵੀ ਦੂਣੀ ਚਾਉਣੀਆਂ। ਪ੍ਰੀਤ ਮਰਨ ਤੋਂ ਬਾਅਦ ਵੀ ਨਿਭਦੀ ਹੈ, ਸਰੀਰ ਮਰਦਾ, ਪ੍ਰੀਤ ਕਿੱਥੇ ਮਰੇਗੀ? ਪ੍ਰੀਤ ਜੇ ਮੱਛੀ ਦਾ ਪਿਆਰ ਨਹੀਂ ਮਰਦਾ, ਸਿੱਖ ਤਾਂ ਬਾਣੀ ਪੜਦਾ, ਇਹ ਕਿੱਥੇ ਮਰੂ? ਹਜ਼ੂਰ ਕਹਿ ਰਹੇ ਨੇ ਉਹ ਕੰਮ ਕਰ ਜਿਹਦੇ ਨਾਲ ਤੇਰੀ ਪ੍ਰੀਤ ਪੈਦਾ ਹੋਵੇ, ਤੇ ਜਿੱਥੇ ਰੱਬ ਭੁੱਲੇ ਜਾਲੂ ਐਸੀ ਰੀਤ, ਜਿੱਤ ਮੈਂ ਪਿਆਰਾ ਵਿਸਰੈ। ਨਾਨਕ ਸਾਈ ਭਲੀ ਪ੍ਰੀਤ, ਜਿੱਤ ਸਾਹਿਬ ਛੇਤੀ ਪਤ ਰਹੇ। ਅੰਤਲੇ ਬਚਨ ਤੂੰ ਬੇਅੰਤ ਸਰਬ ਕਲ ਪੂਰਾ, ਪ੍ਰਭੂ ਤੂੰ ਬੇਅੰਤ ਹੈ, ਸਰਬ ਕਲਾ ਦਰ ਤੇ ਸਾਰੀਆਂ ਸ਼ਕਤੀਆਂ ਸੰਪਨ ਹੈ। ਕਿਛ ਕੀਮਤ ਕਹੀ ਨਾ ਜਾਏ, ਤੇਰੀ ਕੀਮਤ ਕਿਸੇ ਨੇ ਕੀ ਕਹਿ ਦੇਣੀ? ਕੋਈ ਨਹੀਂ ਕੀਮਤ ਪਾ ਸਕਦਾ, ਕੀਮਤ ਪਾਏ ਨਾ ਕਿਹਾ ਜਾਏ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਵੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ, ਕੋਈ ਨਹੀਂ ਕੀਮਤ ਪਾ ਸਕਦਾ ਉਹਦੀ। ਕਿਛ ਕੀਮਤ ਕਹੀ ਨਾ ਜਾਏ, ਨਾਨਕ ਸ਼ਰਨ ਤੁਮਾਰੀ ਹਰ ਜੀਓ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਵਾਹਿਗੁਰੂ ਜੀ, ਪ੍ਰਭੂ ਜੀ ਤੁਹਾਡੀ ਸ਼ਰਨ 'ਚ ਆ ਗਏ ਹਾਂ। ਹੁਣ ਕੀ ਦੱਸੀਏ ਸਾਡੇ 'ਚ ਕਿਹੜੇ ਗੁਣ ਨੇ, ਕੀ ਔਗਣ ਨੇ, ਜਿਉਂ ਭਾਵੈ ਨਾਨਕ ਸ਼ਰਨ ਤੁਮਾਰੀ ਹਰ ਜੀਓ, ਭਾਵੈ ਤਿਵੇਂ ਛਡਾਏ। ਜਿਵੇਂ ਤੁਹਾਨੂੰ ਭਾਉਂਦਾ ਹੈ ਨਾ, ਤੁਸੀਂ ਛਡਾ ਲਵੋ। ਇਹ ਨਹੀਂ ਕਿਹਾ ਮੇਰੇ ਲੇਖੇ ਕਰੋ, ਜਿਉਂ ਭਾਵੈ ਤਿਉਂ ਰਾਖ ਲੈ ਖੰਮ ਸ਼ਰਨ ਪ੍ਰਭ ਆਏ ਰਾਮ ਰਾਜੇ। ਜਿਉਂ ਜਾਨੂੰ ਤਿਉਂ ਰਾਖ ਹਰ ਪ੍ਰਭ ਤੇਰਿਆ, ਕੇਤੇ ਗਣੋ ਅਸੰਖ ਅਵਗਣ। ਮੇਰੇ ਸਿੱਧੀ ਗੱਲ ਹੀ ਮੁਕਾ ਦਿੱਤੀ, ਤੂੰ ਰੱਖ ਲੈ ਬਸ, ਜਿਵੇਂ ਤੈਨੂੰ ਪਾਉਂਦਾ ਤੂੰ ਛਡਾ ਲੈ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਭਾਈ, ਅਸੀਂ ਵੀ ਇਸ ਪਾਸੇ ਅਗਾਂਹ ਹੋਰ ਤੁਰੀਏ। ਜਿਹੜੇ ਤੁਰੇ ਹੋ, ਤੁਹਾਨੂੰ ਧੰਨ ਗੁਰੂ ਰਾਮਦਾਸ ਅੰਦਰ ਦਾ ਰਸ ਬਖਸ਼ੇ, ਨਾਮ ਦੀ ਪ੍ਰੀਤ ਬਖਸ਼ੇ, ਅਕਾਲ ਦਾ ਦੀਵਾਨ ਸਤਵਾਂ ਅਖੀਰਲੇ। ਦੇਖੋ ਸਤਿਗੁਰੂ ਜੀ ਨੇ ਸਬੱਬ ਬਣਾਇਆ, ਇੰਨੇ ਦਿਨ ਕੀਰਤਨ ਕਥਾ ਗੁਰੂ ਜੀ ਦਾ ਜਸ ਚੱਲਿਆ, ਅਖੀਰ ਤੇ ਕੱਲ੍ਹ ਗੁਰੂ ਅਰਜੁਨ ਦੇ ਮੋਹਰ ਲਾਣਗੇ। ਸੰਤ ਜਨਾ ਮਿਲਹਾਰ ਜਸ ਗਾਇਓ, ਕੋਟ ਜਨਮ ਕੇ ਦੋ ਗਵਾਇਓ। ਇਸ ਸ਼ਬਦ ਦੀ ਵਿਚਾਰ ਕੱਲ੍ਹ ਕਰਾਂਗੇ। ਆਓ ਕਰੋ ਕਿਰਪਾ ਭਾਈ, ਸਾਰੇ ਰੋਜ਼ ਦੀ ਤਰ੍ਹਾਂ ਹੁਣ ਅਸੀਸ ਬਖਸ਼ੋ ਅਤੇ ਸਾਰੇ ਜਪਣੇ ਭਾਈ। ਇਵੇਂ ਵੀ ਬੀਬੀਆਂ ਵੀ ਅਸੀਂ ਸੰਗਦੇ ਹਾਂ, ਥੋੜ੍ਹਾ ਜਿਹਾ ਨਾਮ ਜਪਦੇ ਹਾਂ, ਉਹ ਅਸੀਂ ਚਾਹੁੰਦੇ ਹਾਂ ਮੂੰਹ ਜ਼ਿਆਦਾ ਖੁੱਲ੍ਹ ਗਿਆ, ਨੇੜੇ ਬੈਠੇ ਵਾਲਾ ਕਹੇਗਾ ਬੜੀ ਉੱਚੀ ਬੋਲਦਾ ਪਿਆ। ਹੁੰਦਾ ਵੀ ਇਸ ਤਰ੍ਹਾਂ ਨਹੀਂ, ਉਹਨੂੰ ਪੁਕਾਰੀਏ। ਪਤਾ ਨਹੀਂ ਪ੍ਰਾਣਾਂ ਵਿੱਚੋਂ ਕਿਸ ਦਿਨ ਨਿਕਲੀ ਹੋਈ ਆਵਾਜ਼ ਪਰਮਾਤਮਾ ਦੇ ਚਰਨਾਂ ਚੱਕ ਜਾ ਪਹੁੰਚੇ, ਕਿਉਂਕਿ ਸਾਡੀ ਦੇਰੀ ਉਹਦੀ ਤਾਂ ਦੇਰੀ ਨਹੀਂ। ਕਰੋ ਕਿਰਪਾ ਅਤੇ ਇਸ ਤਰ੍ਹਾਂ, ਕਿਉਂਕਿ ਕਈ ਵਾਰੀ ਸਾਨੂੰ ਸੋਚਣਾ ਵੀ ਪੈਂਦਾ ਜਿਹੜਾ ਸ਼ੁਰੂਆਤ ਕਰਦੇ ਹਾਂ। ਇਉਂ ਸਮਝੋ ਅਸੀਂ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਅੱਗੇ ਖਲੋਤੇ ਹਾਂ, ਸਾਰੇ ਉੱਚੀ ਆਵਾਜ਼ ਕਰਕੇ ਕਹਿੰਦੇ ਹਾਂ ਮਹਾਰਾਜ ਸਾਨੂੰ ਬਖਸ਼ ਲੈ, ਉਸਨੂੰ ਵਾਹਿਗੁਰੂ ਕਹਿ ਕੇ ਪੁਕਾਰੀਏ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਵਾਹੇ ਗੁਰੂ,
ਵਾਹੇ ਗੁਰੂ, ਵਾਹੇ ਗੁਰੂ।
ਮਤ ਬਖਸ਼ਣ ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਆਪ ਜੀ ਕਿਰਪਾ ਕਰਕੇ ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।